ਮਾਰੂ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਪਿਓ ਨਾਮ ਸੁਖ ਜਨਕ ਗੁਰ ਬਚਨੀ।
ਰਾਮਦਾਸ ਮਹਾਰਾਜ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਬੈਠ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਪੂਰਨ ਤਾਲ ਖਟਾਇਆ ਅੰਮ੍ਰਿਤਸਰ ਦੀ ਜੋਤ ਜਗਾਵੈ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਗਰੀਬ ਨਵਾਜ ਸਤਿਗੁਰੂ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਨਾਮ ਕਿਸ ਪ੍ਰਕਾਰ ਜਪਿਆ ਜਾ ਸਕਦਾ ਹੈ। ਇੱਕੋ ਦਵੈਤ ਰੂਪ ਪਰਮੇਸ਼ਵਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ। ਮਾਰੂ ਚ ਚੌਥੇ ਪਾਤਸ਼ਾਹ ਦੂਜੇ ਘਰ ਸਰਕਾਰ ਚ ਬਾਣੀ ਵਿਚਾਰਦੇ ਹਨ
ਜਪਿਓ ਨਾਮ ਸੁਖ ਜਨਕ ਗੁਰ ਬਚਨੀ।
ਮੇਰੇ ਮਨ ਨਾਮ ਜਪ ਤੋਂ ਉਧਰੇ ਤੇ ਮੇਰੇ ਮਨ ਨਾਮ ਜਪ ਕੇ ਉਧਰ ਗਏ। ਨਾਮ ਕਿਵੇਂ ਜਪਿਆ ਹੈ?
ਜਪਿਓ ਨਾਮ ਸੁਖ ਜਨਕ ਗੁਰ ਬਚਨੀ।
ਨਾਮ ਦੇ ਤਾਂ ਜਪਣਾ ਕੀਤਾ ਸੁਖ ਦੇ ਉਹਨੇ ਜੋ ਸੁੱਕਾ ਹੋਇਆ ਆਂਡਾ ਸੀ ਅਤੇ ਸ਼ਿਵਜੀ ਪਾਰਵਤੀ ਨੂੰ ਅਮਰ ਕਥਾ ਜੋ ਰਾਮ ਰਾਜੇ ਦਾ ਨਾਮ ਹੈ ਹਨੂੰਮਾਨ ਨੂੰ ਰਾਮ ਚੰਦਰ ਜੀ ਨੂੰ ਉਪਦੇਸ਼ ਦਿੱਤਾ ਸੀ। ਅਧਿਆਤਮ ਰਮਾਇਣ ਵਿੱਚ ਆਉਂਦਾ ਕਿ ਹਨੂੰਮਾਨ ਜਾਂ ਸੀਤਾ ਹੈ ਜਾਂ ਰਾਮ ਹੈ ਜਿੰਨੇ ਆਕਾਰ ਸਾਰੇ ਸੀਤਾ ਨੂੰ ਧਾਰੇ ਹੋਏ ਹੈ। ਰਾਮ ਦੀ ਸੱਤਿਆ ਲੈ ਕੇ ਜਿਸ ਵਿਚਾਰ ਨੂੰ ਗੁਰੂ ਸਾਹਿਬ ਜੀ ਨੇ ਸਭ ਤੇਰੀ ਕੁਦਰਤ ਨੂੰ ਕਾਬਲ ਕਰਦਾ ਇਸ ਮਹੱਲੇ ਚ ਹੀ ਉਚਾਰਨ ਕੀਤਾ। ਆਸਾ ਜੀ ਦੀ ਵਾਰ ਵਿੱਚ ਸਭ ਕੁਦਰਤ ਨੇਕੀਆਂ ਕੁਦਰਤ ਬਣੀਆਂ ਕੁਦਰਤ ਸੀਤਾ ਨੇ ਕਹਿੰਦੇ ਰਾਵਣ ਦਾ ਰੂਪ ਧਾਰਿਆ, ਸੀਤਾ ਨੇ ਭਵਿੱਖਣ ਦਾ ਰੂਪ ਧਾਰਿਆ ਹੈ, ਸੀਤਾ ਨੇ ਹਨੂੰਮਾਨ ਦਾ ਰੂਪ ਧਾਰਿਆ, ਸੀਤਾ ਨੇ ਲਕਸ਼ਮਣ ਦਾ ਰੂਪ ਧਾਰਿਆ, ਸੀਤਾ ਨੇ ਰਾਮ ਚੰਦਰ ਜੀ ਕਹਿੰਦੇ ਸਾਡਾ ਰੂਪ ਧਾਰਿਆ, ਪਰ ਰਾਮ ਦੀ ਸੱਤਿਆ ਲੈ ਕੇ ਇਸੇ ਪ੍ਰਕਾਰ ਜਾਂ ਕੁਦਰਤ ਹੈ ਜਾਂ ਕਾਬਲ ਹੈ ਜਿਹਦੇ ਨਾਲ ਹੋਰ ਕੋਈ ਚੀਜ਼ ਨਹੀਂ ਹੈ। ਇਹ ਰਾਮ ਰਿੰਦੇ ਦਾ ਉਪਦੇਸ਼ ਸਾਨੂੰ ਇਸ ਨੂੰ ਪਾਰਵਤੀ ਨੂੰ ਰਾਮ ਸ਼ਿਵਜੀ ਦੇ ਰਹੇ ਸੀ ਕਿ ਤੈਨੂੰ ਅਮਰ ਕਰ ਦਈਏ। ਇੱਕ ਦਿਨ ਦੀ ਗੱਲ ਹੈ ਇਹ ਨਾਰਦ ਮੁਨੀ ਕਹਿਣ ਲੱਗਾ ਕਿ ਇਹ ਪਾਰਵਤੀ ਤਾਂ ਕਦੇ ਪੁੱਛਿਆ ਸ਼ਿਵਜੀ ਦੇ ਗੱਲ ਵਿੱਚ ਇਹ ਸਿਰਾਂ ਕਿੰਨਾ ਦੀ ਮਾਲਾ ਹੈ? ਕਹਿਣ ਲੱਗੀ ਮੈਂ ਤਾਂ ਨਹੀਂ ਪੁੱਛਿਆ। ਕਹਿੰਦੇ ਪੁੱਛ ਕੇ ਵੇਖੀ, ਜੋ ਪੁੱਛ ਕੇ ਵੇਖਿਆ ਸ਼ਿਵਜੀ ਨੂੰ ਕਹਿੰਦੇ ਤੇਰੇ ਸਿਰਾਂ ਦੀ ਮਾਲਾ, ਤੂੰ ਇੰਨੇ ਜਨਮ ਧਾਰੇ ਹੈ। ਸੁਣ ਕੇ ਕਹਿਣ ਲੱਗੀ ਮੈਨੂੰ ਮੁਕਤ ਕਰੋ। ਫਿਰ ਅਮਰ ਕਥਾ ਸ਼ਿਵਜੀ ਨੂੰ ਸੁਣਾਈ ਸੀ। ਇੱਕ ਵਾਰੀ ਅਮਰ ਕਥਾ ਸਮੁੰਦਰ ਦੇ ਕਿਨਾਰੇ ਦੇ ਸੁਣਨ ਲੱਗਾ ਸੀ, ਉਦੋਂ ਵੀ ਪਾਰਵਤੀ ਸੌਂ ਗਈ। ਪਾਰਵਤੀ ਦੇ ਸੌਣ ਤੋਂ ਇੱਕ ਮੱਛ ਜਿਹੜਾ ਸੀ ਉਹ ਸੁਣਦਾ ਰਿਹਾ। ਜੋ ਮੱਛ ਸੁਣਦਾ ਰਿਹਾ ਕਹਿਣ ਲੱਗਾ ਸ਼ਿਵਜੀ ਕੇ ਵੇਖ ਕੇ ਮੱਛ ਨੇ ਚੰਚਲਤਾਈ ਛੱਡ ਕੇ ਕਥਾ ਸੁਣੀ ਹੈ, ਪਾਰਵਤੀ ਇਹਦੇ ਅੰਦਰ ਵੀ ਸਿੱਧ ਹੋਵੇਗਾ। ਉਹਦੇ ਵਿੱਚੋਂ ਪੇਟ ਚੋਂ ਮਛਿੰਦਰ ਨਾਸ ਜੰਮਿਆ ਸੀ ਅਮਰ ਕਥਾ ਦੇ ਸੁਣਨ ਦੇ ਪ੍ਰਤਾਪ ਨਾਲ। ਸ੍ਰੀ ਸ਼ਿਵਜੀ ਦੀ ਅੰਸ਼ ਸੀ ਉਹ ਮੱਛ ਦੇ ਅੰਦਰ। ਜਦੋਂ ਮੋਹਣੀ ਉਤਾਰ ਪਾ ਰਿਹਾ ਸੀ ਉਦੋਂ ਸ਼ਿਵਜੀ ਦਾ ਚਿੱਤ ਕਾਇਮ ਨਹੀਂ ਸੀ ਰਿਹਾ। ਉਸ ਵੇਲੇ ਦੀ ਅੰਸ਼ ਜਿਹੜੀ ਪਾਣੀ ਚ ਡਿੱਗੀ ਸੀ ਉਹ ਮੱਛ ਨਿਕਲੀ ਸੀ, ਉਹਦਾ ਮਛਿੰਦਰ ਨਾਸ ਬਣਿਆ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਫਿਰ ਦੂਜੀ ਵਾਰ ਸੁਣਾਉਣ ਲੱਗਾ ਤੇ ਉਸ ਵੇਲੇ ਵੀ ਪਾਰਵਤੀ ਸੌਂ ਗਈ। ਤੀਜੀ ਵਾਰ ਫਿਰ ਅਮਰ ਕਥਾ ਅਮਰਨਾਸ ਵਿੱਚ ਜਾ ਕੇ ਸੁਣਾਉਣ ਲੱਗਾ ਕਿ ਲੈ ਪਾਰਵਤੀ ਮੈਂ ਕਥਾ ਤੈਨੂੰ ਸੁਣਾਉਣਾ, ਸੁਣ ਲੈ। ਪਾਰਵਤੀ ਨੂੰ ਫੇਰ ਨੀਂਦ ਆ ਗਈ। ਜੋ ਨੀਂਦ ਆ ਗਈ ਤੇ ਇੱਕ ਸੁੱਕਾ ਆਂਡਾ ਸੀ ਅਮਰਨਾਸ ਦੇ ਵਿੱਚ ਤੋਤੇ ਦਾ, ਉਹ ਸੁਣ ਕੇ ਅਮਰ ਕਥਾ ਨੂੰ ਸੁਰਜੀਤ ਹੋ ਗਿਆ ਸੀ। ਜਿਸ ਵੇਲੇ ਸੁਰਜੀਤ ਹੋ ਗਿਆ ਉਹ ਸ਼ਿਵਜੀ ਅੱਖਾਂ ਮੀਚ ਕੇ ਕਥਾ ਸੁਣਾਉਂਦਾ ਸੀ। ਪਾਰਵਤੀ ਨੂੰ ਕਹਿੰਦਾ ਉਘਾਰਾ ਭਰੀ ਜਾਈ, ਨਹੀਂ ਸੌਂਜੇਗੀ ਮੈਂ ਸੌਂ ਜਾਂਗਾ। ਪਾਰਵਤੀ ਤੋਂ ਉਘਾਰਾ ਭਰਾਉਂਦਾ, ਪਾਰਵਤੀ ਸੌਂਦੀ ਉਸ ਵੇਲੇ ਲੁੱਟਗੀ ਤੇ ਤੋਤਾ ਜਿਹੜਾ ਸੀ ਉਹ ਸੁਰਜੀਤ ਹੋ ਕੇ ਉਘਾਰਾ ਧਰਨ ਲੱਗ ਗਿਆ। ਜਾਂ ਉਘਾਰਾ ਧਰਨ ਲੱਗਾ ਉਸ ਵੇਲੇ ਸਾਧ ਸਿੰਘ ਜੀ ਇਸ ਨੇ ਅੱਖਾਂ ਖੋਲੀਆਂ, ਕਹਿਣ ਲੱਗਾ ਉਘਾਰਾ ਸੁੱਤੀ ਪਈ ਹੈ, ਉਘਾਰਾ ਕੌਣ ਪਵੇ ਤੇ ਮੈਨੂੰ ਤਾਂ ਪਤਾ ਨਹੀਂ। ਉਸ ਵੇਲੇ ਸ਼ਿਵਜੀ ਨੇ ਵੇਖਿਆ ਸੁੱਕੇ ਹੋਏ ਤੋਤੇ ਦਾ ਆਂਡਾ ਸੁੱਕਾ ਹੋਇਆ ਸੀ, ਉਹ ਸੁਰਜੀਤ ਹੋ ਗਿਆ। ਉਹਨੇ ਕਥਾ ਸੁਣ ਕੇ ਉਘਾਰਾ ਭਰਨਾ ਹੈ। ਸ਼ਿਵਜੀ ਨੇ ਕਿਹਾ ਮੈਂ ਸੁਣਾਉਣੀ ਸੀ ਪਾਰਵਤੀ ਨੂੰ ਕਥਾ, ਤੇ ਮੇਰੀ ਤੋਤੇ ਦੇ ਆਂਡੇ ਨੇ ਕਿਉਂ ਕਥਾ ਸੁਣਨੀ? ਤੇ ਉਹ ਦਸੂਲ ਲੈ ਕੇ ਜਿਉਂ ਉਹਦੇ ਮਗਰ ਭੱਜਾ। ਉਹ ਸਾਧ ਸਿੰਘ ਜੀ ਕਿਤੇ ਥਾਂ ਨਾ ਮਿਲਿਆ। ਬਿਆਸ ਵਿਖੇ ਦੀ ਇਸਤਰੀ ਉਵਾਸੀ ਲੈਂਦੀ ਸੀ, ਉਹਦੇ ਅੰਦਰ ਪ੍ਰਵੇਸ਼ ਹੋ ਗਿਆ। ਪ੍ਰਵੇਸ਼ ਹੋਣ ਤੋਂ ਬਹਿ ਗਿਆ ਸ਼ਿਵਜੀ ਧੂਣਾ ਮਾਰ ਕੇ, ਕਹਿੰਦਾ ਜਦੋਂ ਇਹ ਜੰਮੂ ਇਹਨੂੰ ਮਾਰ ਕੇ ਜਾਊ। 12 ਸਾਲ ਭਾਈ ਗੁਰਦਾਸ ਜੀ ਲਿਖਿਆ 12 ਵਰੇ ਗਰਭਾਸ, ਬਸ ਜੰਮਦੇ ਹੀ ਸੁਖ ਲਈ ਉਦਾਸੀ, 12 ਵਰੇ ਗਰਭ ਚ ਰਿਹਾ ਕਹੇ ਜੇ ਮਾਇਆ ਰੋਕੇਗਾ ਤਾਂ ਜੰਮੂ। ਇਸ ਪ੍ਰਕਾਰ ਸਾਧ ਸੰਗਤ ਜੀ ਜਨਮ ਦਾ ਜਦੋਂ ਵਕਤ ਹੋਇਆ, ਨਾਰਦ ਮੁਨੀ ਕਹਿੰਦਾ ਹੈ ਸ਼ਿਵ ਜੀ ਇੱਥੇ ਕਿਉਂ ਬੈਠੇ ਹੋ? ਅਤੇ ਮੇਰੀ ਅਮਰ ਕਥਾ ਇਹਨੂੰ ਸੁਣੀ, ਮਾਰ ਕੇ ਜਾਊਂ ਮੈਂ। ਕਹਿੰਦੇ ਅਮਰ ਕਥਾ ਦਾ ਮਹੱਤਵ ਕੀ ਹੁੰਦਾ ਕਿ ਮਰਦਾ ਨਹੀਂ, ਫਿਰ ਅੱਗੇ ਕਿੱਥੋਂ ਕਿਵੇਂ ਮਰ ਜੂ ਇਹ? ਉਸ ਵੇਲੇ ਸ਼ਿਵ ਜੀ ਤਾਂ ਉੱਥੋਂ ਉੱਠ ਖੜੋਤਾ 12 ਸਾਲ ਬਾਅਦ, ਇੰਨੀ ਜਿੱਦ ਕਰਦੇ ਸੀ ਵੀ ਦੂਏ ਨਾ ਸੁਣ ਲੈਣ। ਇਹ ਜਿਹੜੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਸੋ ਸੰਗਤਾਂ ਬਣਾ ਬਣਾ ਕੇ ਮਹਾਰਾਜ ਜੀ ਨੇ ਪਵਿੱਤਰ ਕਥਾ ਬਖਸ਼ੀ ਹੈ। ਉਸ ਵਕਤ ਸ਼ਿਵ ਜੀ ਉੱਠ ਖੜੋਤਾ ਤੇ ਫਿਰ ਸੁਖਦੇਵ ਜੀ ਨੂੰ ਜਨਮ ਧਾਰਿਆ। ਉਸ ਵੇਲੇ ਜਿਨ੍ਹਾਂ ਜਿਨ੍ਹਾਂ ਮਾਇਆ ਰੁਕੀ ਸੀ ਉਹਨਾਂ ਦੇ ਜਨਮ ਹੋਏ ਸੀ, ਉਹ ਸਾਰੇ ਸਿੱਧ ਸ਼ਕਤੀਆਂ ਵਾਲੇ ਮਹਾਤਮਾ ਬਣੇ ਸੁਖਦੇਵ ਦੇ ਜਨਮ ਦੇ ਨਾਲ। ਇਸ ਪ੍ਰਕਾਰ ਸਾਹਿਬ ਸਿੰਘ ਜੀ ਸੁਖਦੇਵ ਜਿਹੜਾ ਸੀ ਇਹਨੂੰ ਫਿਰ ਜਿਹੜਾ ਤਕੜਾ ਜਨਮ ਉਹ ਧਾਰ ਲਿਆ ਇਹਨੇ, ਵਿਆਸ ਲਿਖੀ ਉਪਦੇਸ਼ ਦੇਵੇ, ਵਿਆਸ ਦਾ ਉਪਦੇਸ਼ ਹੀ ਨਾ ਸੁਣੇ ਕਿ ਮੇਰੇ ਸਾਰੇ ਸ਼ਾਸਤਰ ਚੇਤੇ ਹੈ। ਵਿਆਸ ਮਗਰ ਬਰਾਤ ਕਰਕੇ ਮਗਰ ਮਗਰ ਹੁੰਦਾ ਫਿਰੇ, ਇੱਕ ਕਿਉ ਮੇਰਾ ਮੋਹ ਨਾ ਕਰ, ਮੈਂ ਜਨਮ ਧਾਰੇ ਹੈ। 100 ਜਨਮ ਦੀ ਕਥਾ ਫਿਰ ਇਸਨੂੰ ਸੁਣਾਈ ਆਪਦੀ ਕਿ ਮੈਂ ਇਸ ਤਰ੍ਹਾਂ ਕਦੇ ਗਧਾ ਬਣ ਗਿਆ, ਕਦੇ ਬਿੱਲਾ ਬਣ ਗਿਆ, ਮੈਨੂੰ ਮਾਰਦੇ ਰਹੇ। ਇਸ ਪ੍ਰਕਾਰ ਵਿਆਸ ਦਾ ਮੋਹ ਤੋੜਿਆ ਇਸਨੇ। ਫਿਰ ਵਿਆਸ ਦੀ ਕਾਟ ਨਾ ਇਹ ਕਰੇ ਉਪਦੇਸ਼ ਦੀ, ਉਸ ਵੇਲੇ ਇਹਨੂੰ ਕਿਹਾ ਕਿ ਜਾ ਪੁੱਤਰ ਤੂੰ ਮੇਰੇ ਉਪਦੇਸ਼ ਨੂੰ ਪਿਤਾ ਜਾਣ ਕੇ ਧਾਰ ਲੈਣੇ, ਜਾਂ ਜਨਕ ਰਾਜਾ ਦਾ ਜਾ ਕੇ ਉਪਦੇਸ਼ ਸੁਣ। ਫਿਰ ਜਨਕ ਰਾਜਾ ਦੇ ਪਾਸ ਆਇਆ। ਜਨਕ ਰਾਜਾ ਨੇ ਉਸ ਵਕਤ ਇਸ ਦੀ ਬ੍ਰਗਤੀ ਨੂੰ ਪਰਖਣ ਵਾਸਤੇ ਜਿਸ ਡਿਊਟੀ ਵਿੱਚ ਇਸ ਨੇ ਆਪਣੀ ਤੂੰਬੀ ਤੇ ਫੋੜੀ ਰੱਖੀ ਸੀ, ਉਹ ਡਿਊਟੀ ਨੂੰ ਅੱਗ ਲਾ ਦਿੱਤੀ। ਜਿਸ ਵੇਲੇ ਅੱਗ ਲਾ ਤੀ ਯੋਗ ਸ਼ਕਤੀ ਨਾਲ, ਤੇ ਇਹ ਕਹਿਣ ਲੱਗਾ ਹੇ ਰਾਜਾ ਤੇਰੇ ਮੰਦਰ ਵਾ। ਕਹਿਣ ਲੱਗਾ ਮੇਰੇ ਹਿਰਦੇ ਤਾਂ ਨੀ ਮੰਦਰ ਵਸੇ, ਰਾਜੇ ਨੇ ਕਿਹਾ। ਫਿਰ ਤੇਰੇ ਆ ਸੋਨੇ ਰਤਨਾਂ ਦਾ ਟੀਲੇ, ਕਹਿੰਦੇ ਇਹ ਵੀ ਕੰਧਾਂ 'ਚ ਠੁਕੇ, ਮੇਰੇ ਹਿਰਦੇ ਤਾਂ ਠੁਕੇ, ਜਨਕ ਰਾਜਾ ਨੇ ਕਿਹਾ। ਉਸ ਵਕਤ ਕਹਿੰਦੇ ਤੂੰ ਗ੍ਰਸਤੀ ਹੈ, ਮੈਂ ਬਰਕਤ ਹਾਂ। ਇਹ ਜਦੋਂ ਮਾਣ ਕੀਤਾ, ਉਸ ਵੇਲੇ ਜਦੋਂ ਅੱਗ ਲੱਗੀ ਡਿਊੜੀ ਨੂੰ ਵੇਖੀ, ਸੁੱਕਦੇ ਉਹ ਨਿਕਲ ਚੱਲਿਆ ਉੱਥੋਂ। ਕਹਿੰਦੇ ਕਿੱਥੇ ਚੱਲਿਆ? ਕਿ ਜੀ ਪਾਣੀ ਦਾ ਪਾਤਰ ਡਿਊਟੀ 'ਚ ਮੈਂ ਰੱਖਿਆ ਹੋਇਆ ਸੀ ਤੇ ਇੱਕ ਫੌੜੀ ਰੱਖਿਆ ਹੋਇਆ ਸੀ। ਕਹਿੰਦੇ ਤੂੰ ਦੱਸ ਕਿੰਨੇ ਲੱਖ ਰੁਪਏ ਦੀ ਇਹ ਸਾਰੀ ਡਿਊਟੀ ਹੈ ਜਿਹੜੀ ਸੜ ਰਹੀ ਹੈ? ਤੇ ਤੂੰ ਗ੍ਰਸਤੀ ਹੈ ਕਿ ਮੈਂ ਗ੍ਰਸਤੀ? ਤੂੰ ਵੀ ਤੇਰੀ ਕੋਈ 2 ਪੈਸੇ ਨੂੰ ਬਣਦੀ ਹੋਊ, ਜਾਂ ਕਿਸੇ ਕਾਰੀਗਰ ਨੂੰ ਐਵੇਂ ਦੇਤੀ ਹੋਊ ਇਹ ਫੌੜੀ ਤੇਰੀ? ਸੁਣ ਕੇ ਸੁਖਦੇਵ ਦਾ ਮਾਨ ਟੁੱਟ ਗਿਆ। ਫਿਰ ਸੁਖਦੇਵ ਨੂੰ ਕਹਿੰਦਾ ਸੁਖਦੇਵ ਕਹਿੰਦਾ ਤੁਸੀਂ ਰਾਜ ਵਿੱਚ ਰਹਿ ਕੇ ਮਹਾਰਾਜ ਨਿਰਮਾਣ ਕਿਵੇਂ ਰਹਿੰਦੇ ਹੋ? ਕਹਿਣ ਲੱਗੇ ਬਈ ਰਾਜ ਵਿੱਚ ਰਹਿ ਕੇ ਤੈਨੂੰ ਉੱਤਰ ਦਿੰਦੇ, ਤੂੰ ਐਂ ਕਰ ਉਪਦੇਸ਼ ਤਾਂ ਦਿਆਂਗੇ, ਪਹਿਲਾਂ ਤੇਲ ਦੀ ਥਾਲੀ ਸਾਰੇ ਫੇਰਿਆ ਸ਼ਹਿਰ ਦੇ ਮੇਰੇ ਰਾਏ, ਇਹ ਮਿਸਲਾਪੁਰੀ ਦੇ ਜੇ ਤੇਲ ਲੈ ਕੇ ਚੱਲਿਆ, ਰਾਜੇ ਨੂੰ ਨੁਮਾਇਸ਼ ਬਣਾ ਤੀ, ਕਦੇ ਕੁਸ਼ਤੀਆਂ ਹੋ ਰਹੀਆਂ, ਕਦੇ ਪਹਿਲਵਾਨ ਕੁਸ਼ਤੀ ਕਰਦੇ ਆ, ਕਦੇ ਨੜ ਤਮਾਸ਼ਾ ਕਰਦੇ ਆ, ਬਹੁਤ ਦੁਨੀਆਂ ਦੀ ਭੀੜ ਹੈ, ਖਹਿ ਖਹਿ ਕੇ ਲੰਘਿਆ, ਹੱਥ ਵਿੱਚ ਤੇਲ ਦੀ ਥਾਲੀ ਪਕੜੀ ਹੋਈ ਹੈ। ਇਹਨੂੰ ਕਿਹਾ ਜੇ ਡੁੱਲ ਗਿਆ ਜਨਕ ਨੂੰ, ਫਿਰ ਤੈਨੂੰ ਉਪਦੇਸ਼ ਨਹੀਂ ਦੇਣਾ। ਇਸੇ ਪ੍ਰਕਾਰ ਸਾਰੇ ਸ਼ਹਿਰ ਫਿਰ ਕੇ ਆਇਆ ਉਦਾਲੇ ਦੀ, ਕਹਿਣ ਲੱਗੇ ਤੇਲ ਤਾਂ ਹੀ ਡੁੱਲਿਆ? ਅੱਗੇ ਨਹੀਂ ਮਾਰਿਆ, ਤੇਲ ਤਾਂ ਡੁੱਲਣ ਨਹੀਂ ਦਿੱਤਾ ਮੈਂ। ਫਿਰ ਕਹਿਣ ਲੱਗੇ ਕੀ ਕੁਝ ਹੋ ਰਿਹਾ ਸੀ? ਅੱਗੇ ਮਾਰਿਆ ਜੇ ਮੈਂ ਉਹ ਵੇਖਦਾ ਤਮਾਸ਼ਾ ਤੇ ਤੇਲ ਡੁੱਲ ਜਾਣਾ ਸੀ, ਮੈਂ ਕੁਝ ਵੇਖ ਨਹੀਂ ਸਕਿਆ ਸੀ, ਜੀ ਮੇਲੇ ਦੀ ਲੰਘ ਕੇ ਆਇਆ। ਜੰਕ ਜੀ ਨੇ ਕਿਹਾ ਇਸੇ ਪ੍ਰਕਾਰ ਅਸੀਂ ਮਨ ਟੁੱਟੀ ਤੇਲ ਨੂੰ ਸਾਂਭ ਕੇ ਰੱਖਦੇ ਹਾਂ, ਭਾਵੇਂ ਕਿੰਨਾ ਸੰਸਾਰ ਭਰਿਆ ਹੋਇਆ, ਇਹਦੇ ਵਿੱਚ ਇੱਕ ਨੂੰ ਅਸੀਂ ਡੋਲਣ ਨਹੀਂ ਦਿੰਦੇ। ਸੁਣ ਕੇ ਸੁਖਦੇ ਉਹ ਪੈਰੀ ਪੈ ਗਿਆ ਕਿ ਮਹਾਰਾਜ ਮੈਨੂੰ ਉਪਦੇਸ਼ ਦਿਓ। ਉਸ ਵੇਲੇ ਜਨਕ ਨੇ ਕਿਹਾ ਸਾਨੂੰ ਬੇਲ ਵੀ ਜੰਗ ਕਰ ਲਈਏ, ਅਜਾ ਜੰਗ ਕਰਨ ਵੇਲੇ ਉਸ ਵੇਲੇ ਸੁਖਦੇ ਉਹ ਕਿਨਾਰੇ ਨਾਲ ਖੜ ਗਿਆ ਤੇ ਜਨਕ ਨੇ ਜਦੋਂ ਜੰਗ ਕੀਤਾ, ਸਾਰਿਆਂ ਨੂੰ ਪ੍ਰਸਾਦ ਛਕੇ, ਪਤਲਾਂ ਨੂੰ ਕਿਹਾ ਕਿ ਕੰਧ ਦੇ ਉੱਤੋਂ ਦੀ ਸਿੱਟੀ ਜਾਓ ਜਿੱਥੇ ਸੁਖਦੇਵ ਸੀ, ਇਹ ਪਤਲਾਂ ਦੇ ਨਾਲ ਸਾਹ ਸਿੰਘ ਲੋਗਿਆ ਸੁਖਦੇਵ। ਫਿਰ ਉਸ ਵੇਲੇ ਕਿਹਾ ਕੱਢੋ ਇਸ ਨੂੰ, ਲਿਖੀ ਨੂੰ ਬਾਹਰ ਕੱਢ ਕੇ ਲਿਆਂਦਾ, ਇਸ਼ਨਾਨ ਕਰਾ ਕੇ ਕੋਲੇ ਲਿਆਂਦਾ। ਮੈਂ ਕਹਿੰਦੇ ਹੋ ਸੁਖਦੇਵ ਹੁਣ ਤੇਰਾ ਮਾਨ ਟੁੱਟ ਗਿਆ, ਤੈਨੂੰ ਉਪਦੇਸ਼ ਦੇਈਏ। ਇਸ ਪ੍ਰਕਾਰ ਗੁਰੂ ਰਾਮਦਾਸ ਜੀ ਨੂੰ ਵਚਨ ਕੀਤੇ ਹੈ, ਜੂਠਨ ਜੂਠ ਪੜੀ ਸਿਰ ਉੱਪਰ ਖਿਨ ਮਨੁਆ ਦਾ ਚੇਲਾ ਲਾਵੇਗੋ। ਜੂਠਨ ਰਸੋਈ ਦੀ ਜੂਠ ਸੁਖਦੇਵ ਦੇ ਤੇ ਪਈ ਸੀ, ਮਨ ਨੂੰ ਅਕਾਦਰ ਕਰ ਲਿਆ ਉਪਦੇਸ਼ ਲੈਣ ਵਾਸਤੇ ਜੋ ਡਰਾਇਆ ਨਾ। ਉਸ ਵੇਲੇ ਅਭਿਆਸ ਦਾ ਉਪਦੇਸ਼ ਜਨਕ ਰਿਸ਼ੀ ਨੇ ਭਗਤ ਵਜਾ ਵੱਡਾ ਰਾਜਾ ਜਗਤ ਹੈ ਜਨਕ ਹੈ ਗੁਰੂ ਹਮਾਇਆ ਵਿੱਚ ਉਦਾਸੀ ਉਪਦੇਸ਼ ਦਿੱਤਾ ਸੀ। ਇਸ ਪ੍ਰਕਾਰ
ਜਪਿਓ ਨਾਮ ਸੁਖ ਜਨਕ ਗੁਰ ਬਚਨੀ।
ਇਸ ਪ੍ਰਕਾਰ ਜਨਕ ਦੇ ਜਨਕ ਨੂੰ ਗੁਰੂ ਧਾਰ ਕੇ ਸੁਖ ਦੇ ਉਹਨੇ ਗੁਰਾਂ ਦੇ ਬਚਨਾਂ ਅਨੁਸਾਰ ਮਹਾਰਾਜ ਦੇ ਨਾਮ ਨੂੰ ਜਪਿਆ ਸੀ। ਇਉਂ ਸੁਖ ਦਿਓ ਪਰੀਖਤ ਗੁਣ ਰਵਾ ਬਹੁਤ ਗਾਇਓ। ਮਹਾਰਾਜ ਜਸ ਗਾਉਣ ਵਾਲੇ ਬਣ ਗਏ। ਗਰੀਬ ਨਾਜ ਨੇ ਮਿਹਰ ਕਰ ਦਿੱਤੀ ਇਹਨਾਂ ਦੇ ਉੱਤੇ, ਇਉਂ ਸੁਖ ਦਿਓ ਨਿਹਾਲ ਹੋਇਆ ਸੀ। ਤੇ ਜਨਕ ਰਾਜਾ ਜੀ ਦੇ ਅੰਦਰ ਰਿਸ਼ੀਆਂ ਦਾ ਇੱਕ ਵਾਰੀ ਸਮਾਗਮ ਬਣਾ ਕੇ ਪੁੱਛਣ ਲੱਗਾ ਕਿ ਗਿਆਨਵਾਨ ਨੂੰ ਵੀ ਭਰਮ ਹੋ ਜਾਂਦਾ। ਉਸ ਵੇਲੇ ਕੋਹਲੀ ਰਿਸ਼ੀ ਸੀ ਮਹਾਤਮਾ, ਜਿਹੜੇ ਅਸ਼ਟਾਵਕਰ ਦੇ ਪਿਓ ਸੀ, ਉਹਨਾਂ ਨੇ ਕਿਹਾ ਕਿ ਹੇ ਰਾਜਾ ਭਰਮ ਹੋ ਜਾਂਦਾ ਜਿਹਦਾ ਕੱਚਾ ਗਿਆਨ ਹੋਵੇ, ਗਿਆਨ ਵਿੱਚ ਇਸਤ ਹੋ ਕੇ ਹੰਕਾਰ ਕਰ ਬੈਠੇ ਉਹਨੂੰ ਵੀ ਭਰਮ ਹੋ ਜਾਂਦਾ। ਇਸ ਕਰਕੇ ਹੈ ਪਰਮੇਸ਼ੁਰ ਤੋਂ ਕਰਨਾ ਚਾਹੀਦਾ ਗਿਆਨਵਾਨ ਹੋ ਕੇ ਵੀ। ਇਹ ਕਹਿਣ ਲੱਗਾ ਗਿਆਨਵਾਨ ਨੂੰ ਕਿਵੇਂ ਭਰਮ ਹੋ ਸਕਦਾ। ਉਹ ਕੋਹਲੀ ਰਿਸ਼ੀ ਨੇ ਕਹਿ ਦਿੱਤਾ ਕਿ ਹੇ ਰਾਜਾ ਤੈਨੂੰ 8 ਸਾਲ ਭਰਮ ਰਹਿਣਾ। ਇਹ ਗੱਲ ਸੁਣ ਕੇ ਰਾਜਾ ਹੈਰਾਨ ਹੋ ਗਿਆ, ਰਿਸ਼ੀਆਂ ਨੂੰ ਪਾਸ ਰੱਖਿਆ, ਸਿੰਘਾਸਨ ਤੇ ਬੈਠੇ ਨੂੰ ਨੀਂਦ ਆ ਗਈ। ਜੋ ਨੀਂਦ ਆ ਗਈ, ਨਰਪਤ ਇੱਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਇਹ ਸੁਪਨੇ ਦੇ ਵਿੱਚ ਐਂ ਜਨਕ ਨੂੰ ਪ੍ਰਤੀਤ ਹੋਇਆ ਕਿ ਮੇਰੇ ਤੇ ਦੁਸ਼ਮਣ ਚੜ ਕੇ ਆ ਗਿਆ ਹੈ, ਉਹ ਦੁਸ਼ਮਣ ਨੇ ਆ ਕੇ ਮੈਨੂੰ ਦੇਸ਼ ਤੋਂ ਬਾਹਰ ਕਰ ਦਿੱਤਾ ਹੈ ਤੇ ਗਰਮ ਰੇਤਾ ਵਿੱਚ ਘੜੀਸ ਘੜੀਸ ਕੇ ਲਿਜਾਂਦਾ ਹੈ, ਇਉਂ ਰਾਜ ਦੀ ਹੱਦ ਤੋਂ ਬਾਹਰ ਕਰਕੇ ਕੱਢ ਦਿੱਤਾ ਹੈ। ਮੈਨੂੰ ਬੜੀ ਉਸ ਵੇਲੇ ਭੁੱਖ ਲੱਗੀ ਹੈ, ਕਿਤੋਂ ਆਉਣਾ ਨਹੀਂ ਮਿਲਦਾ। ਇੱਕ ਛੇਤਰ ਆਇਆ, ਉਹ ਛੇਤਰ ਵਾਲੇ ਨੇ ਕਿਹਾ ਮੈਨੂੰ ਦੇ ਕੋਈ, ਉਹ ਕਹਿੰਦਾ ਖਿਚੜੀ ਹੈ ਮੇਰੇ ਕੋਲ। ਮੈਂ ਖਿਚੜੀ ਮੰਗੀ, ਕਹਿੰਦੇ ਗਰਮ ਹੈ ਖਿਚੜੀ, ਪਿਆਲਾ ਲਿਆ। ਪਿਆਲਾ ਮੈਂ ਕਿੱਥੋਂ ਲਿਆਵਾਂ, ਕਹਿੰਦੇ ਮੰਗ ਲਿਆ ਦੁਕਾਨਾਂ ਤੋਂ। ਦੁਕਾਨਾਂ ਤੋਂ ਮੰਗਦਾ ਮੰਗਦਾ ਸਾਹਿਬ ਸੰਜੇ ਜੀ ਜਿਸ ਵਕਤ ਗਿਆ ਤੇ 2 ਪੈਸੇ ਸਾਰੀਆਂ ਦੁਕਾਨਾਂ ਚ ਬਾਜ਼ਾਰ ਚੋਂ ਮੇਰੇ ਮੰਗਦੇ। ਉਹ 2 ਪੈਸੇ ਲੈ ਕੇ ਇੱਕ ਘੁਮਿਆਰ ਕੋਲੇ ਗਿਆ, ਉਹਨੂੰ ਟੁੱਟਾ ਹੋਇਆ ਪਿਆਲਾ ਦਿੱਤਾ ਕਿ 2 ਪੈਸੇ ਦਾ ਸਾਊਦ ਪਿਆਲਾ ਨਹੀਂ ਮੈਂ ਦੇ ਸਕਦਾ। ਟੁੱਟਾ ਹੋਇਆ ਪਿਆਲਾ ਲੈ ਕੇ ਉਸ ਦੇ ਕੋਲੇ ਆਇਆ, ਸਦਾ ਵਰਤਾਲੇ ਕੋਲੇ। ਹੁਣ ਖਿਚੜੀ ਪਾਈ, ਖਿਚੜੀ ਪਾ ਕੇ ਇਹਨੂੰ ਘਿਓ ਦੀ ਲਾਲ ਵੀ ਵਿੱਚ ਪਾ ਕੇ ਤਰਸ ਕਰਕੇ ਗਰੀਬ ਜਾਣ ਕੇ ਇਹ ਜਿਸ ਵਕਤ ਉਹ ਖਿਚੜੀ ਚ ਘਿਓ ਲਾ ਕੇ ਖਾਣ ਲੱਗਾ, ਉਦੋਂ 2 ਮਹੇ ਭਿੜਦੇ ਆ ਗਏ ਝੋਟੇ। ਉਹ ਭਿੜਦਿਆਂ ਹੋਇਆਂ ਦੇ ਵਿਚਾਲੇ ਆ ਗਿਆ, ਚੀਥੜਿਆ ਗਿਆ, ਬਹੁਤ ਸੱਟਾਂ ਵੱਜੀਆਂ, ਪਿਆਲਾ ਟੁੱਟ ਗਿਆ, ਖਿਚੜੀ ਡੁੱਲ ਗਈ। ਇਸ ਪ੍ਰਕਾਰ ਦੀ ਜਨਕ ਰਾਜੇ ਦੀ ਹਾਲਤ ਹੋਈ। ਫਿਰ ਜਨਕ ਰਾਜਾ ਰੋਇਆ ਤੇ ਇੱਧਰ ਜਾਗ ਆ ਗਈ, ਨਰਪਤ ਇੱਕ ਸਿੰਘਾਸਨ ਸੋਇਆ, ਸੁਪਨੇ ਪਿਆ ਸਖਾਰੀ। ਇਸ ਪ੍ਰਕਾਰ ਜਦੋਂ ਜਨਕ ਰਾਜੇ ਨੂੰ ਭਰਮ ਹੋ ਗਿਆ ਵੀ ਮੇਰਾ ਰਾਜ ਨਸ਼ਟ ਹੋਜੂ, ਕੋਈ ਦੁਸ਼ਮਣ ਆ ਕੇ ਚੜ ਕੇ ਆਜੂ, ਸਾਰਿਆਂ ਰਿਖੇ ਨੂੰ 8 ਸਾਲ ਰੱਖਿਆ ਭਰਮ ਦੀ ਨਿਵਿਰਤੀ ਕਰਨ ਵਾਸਤੇ। ਰਿਖੀ ਨੂੰ ਕਹੇ ਕਿ ਜੇ ਸੱਚਾ ਤੂੰ ਉਹ ਸੱਚਾ ਹੈ, ਪੁੱਛਦਾ ਰਹੇ ਵੀ ਇਹ ਜਗਤ ਸੱਚਾ ਹੈ ਕਿ ਮੇਰਾ ਸੁਪਨਾ ਸੱਚਾ ਹੈ। ਰਿਖੀ ਕੋਈ ਉੱਤਰ ਨਾ ਦੇ ਸਕੇ। ਅਖੀਰ ਅਸ਼ਟਾਵਕਰ ਆਇਆ, ਅਸ਼ਟਾਵਕਰ ਨੂੰ ਕਿਹਾ ਹੈ ਰਾਜਾ ਤੂੰ ਗੋਲ ਮੋਲ ਪ੍ਰਸ਼ਨ ਕਰਨਾ, ਜੈਸਾ ਉਹ ਜੈਸਾ ਯੇ ਤੇ ਤੈਸਾ ਉਹ, ਇਹ ਉੱਤਰ ਹੈ। ਰਿਸ਼ੀ ਨੂੰ ਪੁੱਛਿਆ ਕੀ ਉੱਤਰ ਹੈ, ਕਹਿਣ ਲੱਗੇ ਇਹਦਾ ਜਿਹੜਾ ਪ੍ਰਸ਼ਨ ਹੈ ਉਹਦਾ ਉੱਤਰ ਹੈ, ਇਹ ਪੁੱਛਦਾ ਵੀ ਮੇਰਾ ਸੁਪਨਾ ਸੱਚਾ ਕਿ ਜਨ ਸੱਚਾ। ਸਤਿਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਜੋ ਸੁਪਨਾ ਅਰ ਦੇਖਣਾ ਐਸੇ ਜਾਗੋ ਜਾਨ, ਕਿਨਵੇਂ ਕਾ ਸਾਚੋ ਨਹੀਂ ਨਾਨਕ ਬਿਨ ਭਗਵਾਨ। ਇਹ ਸੁਣ ਕਰਕੇ ਜਨਕ ਰਾਜ ਦਾ ਭਰਮ ਨਿਵਰਤ ਹੋਇਆ ਸੀ। ਇਸ ਪ੍ਰਕਾਰ ਅਸ਼ਟਾਵਕਰ ਨੇ ਉਪਦੇਸ਼ ਦਿੱਤਾ ਸੀ, ਇਹਨੂੰ ਕਿਹਾ ਵੀ ਤਨਵਨ ਧਨ ਸਾਨੂੰ ਦੇ ਦੇ। ਤਨਵਨ ਧਨ ਜਦੋਂ ਮੰਗਿਆ, ਜਨਕ ਰਾਜੇ ਨੇ ਕਿਹਾ ਜੀ ਮੈਂ ਤਨ ਤੇ ਮਨ ਤੇ ਧਨ ਦਿੱਤਾ, ਉਸ ਵੇਲੇ ਮੈਂ ਘੋੜੇ ਤੇ ਚੜ੍ਹਨ ਲੱਗਾ, ਮੈਨੂੰ ਉਪਦੇਸ਼ ਦਿਓ। ਕਹਿੰਦੇ ਰਾਜਾ ਘੋੜਾ ਲਿਆ ਤੀਰ ਕੇ, ਜਦੋਂ ਸਵਾਰ ਵਿਆਹ ਕੀਤਾ ਜਾਂ ਚੜ੍ਹਨ ਲੱਗਾ, ਕਹਿੰਦੇ ਦੇਖ ਤਨ ਦੇ ਚੁੱਕਾ ਇਸ ਕਰਕੇ ਪੈਰ ਕਿਉਂ ਉਠਾਉਣਾ, ਅਤੇ ਧਨ ਦੇ ਚੁੱਕਾ ਵਿੱਚ ਘੋੜਾ ਆ ਗਿਆ ਹੈ, ਤੇ ਮਨ ਦੇ ਚੁੱਕਾ ਸ਼ਿਕਲਪ ਕਿਉਂ ਉਠਾਉਣਾ। ਉਸੇ ਵੇਲੇ ਜੇ ਤੂੰ ਪਰੇ ਸੰਸਾਰ ਦਾ ਕਹੋ ਸਾਨੂੰ। ਇਉਂ ਜਨਕ ਨੂੰ ਉਪਦੇਸ਼ ਅਸ਼ਟਾਵਕਰ ਹੀ ਦਿੱਤਾ ਸੀ, ਸੋ ਹਜ਼ੂਰ ਫਰਮਾਉਂਦੇ ਹਨ
ਜਪਿਓ ਨਾਮ ਸੁਖ ਜਨਕ ਗੁਰ ਬਚਨੀ।
ਸੁਖ ਦੇ ਉਹਨੇ ਜਨਕ ਗੁਰੂ ਦੇ ਬਚਨਾਂ ਦੁਆਰਾ ਨਾਮ ਜਪਿਆ, ਅਤੇ ਜਨਕ ਜੀ ਨੇ ਅਸ਼ਟਾਵਕਰ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਨੂੰ ਜਪਣਾ ਕੀਤਾ।
ਹਰ ਹਰ ਸਰਨ ਪਰੇ
ਹੀ ਰਾਜੇ ਆਦਿਕ ਜਿੰਨੇ ਹਨ, ਹਰੀ ਦਾ ਨਾਮ ਜਪ ਕੇ ਹਰ ਹਰ ਪਰਮੇਸ਼ਰ ਦੀ ਸ਼ਰਨ ਪਏ ਤੇ ਨਿਹਾਲ ਹੋਏ ਹਨ।
ਦਾਲਦ ਭੰਜ ਸੁਦਾਮੇ ਮਿਲਿਓ,
ਦੁਆਪਰ ਵਿੱਚ ਤਾਂ ਤ੍ਰੇਤੇ ਦੀ ਗੱਲ ਹੈ ਨਾ, ਅਤੇ ਦਾਲਦ ਭੰਜ ਸੁਦਾਮੇ ਮਿਲਿਓ, ਦਲਿੱਦਰ ਨੂੰ ਭੰਨਣ ਵਾਲੀ ਹੋ ਕੇ ਕ੍ਰਿਸ਼ਨ ਭਗਵਾਨ ਜੀ ਤੇ ਸੁਦਾਮਾ ਜਿਹੜੇ ਸਨ ਇਹ ਸੰਦੀਪਨ ਗੁਰੂ ਦੇ ਪਾਸ ਪੜ੍ਹਦੇ ਸਨ। ਇਸ ਪ੍ਰਕਾਰ ਬਿਪਸਨਾਮਾ ਦਾਲ ਦੀ ਬਾਲ ਸਿਖਾਈ ਮਿੱਤਰ ਸਲਾਏ। ਇਸ ਤਰ੍ਹਾਂ ਮਿੱਤਰ ਸੀ, ਇੱਕ ਦਿਨ ਦੀ ਗੱਲ ਹੈ, ਇਹ ਬਾਹਰ ਲੱਕੜੀਆਂ ਚੁੱਕਣ ਵਾਸਤੇ ਗਏ। ਜਦ ਚੁੱਕਣ ਵਾਸਤੇ ਗਏ ਤੇ ਠੰਡ ਦੀ ਰੁੱਤ ਸੀ, ਤੇ ਉਸ ਵੇਲੇ ਸੱਤੂ ਸੀ ਇਹਦੇ ਕੋਲੇ ਸੁਦਾਮੇ ਦੇ। ਇਸ ਨੇ ਬੁੱਕਲ ਵਿੱਚ ਲੁਕੋ ਕੇ ਮੂੰਹ ਚ ਪਾ ਲਏ। ਕ੍ਰਿਸ਼ਨ ਜੀ ਨੇ ਉਸ ਵੇਲੇ ਪੁੱਛਿਆ ਕੀ ਚੱਬਦਾ? ਕਹਿੰਦਾ ਜੀ ਦੰਦ ਭੱਜਦੇ ਆ ਮੇਰੇ ਪਾਲੇ ਨਾਲ। ਜਦੋਂ ਉਹਦੀ ਬੁੱਕਲ ਖੋਲ ਕੇ ਵੇਖੀ ਨੇ ਮੂੰਹ ਚ ਚੌਲ ਸੀ। ਕਹਿੰਦੇ ਜਾਓ ਦਲਿੱਦਰੀ। ਇਹ ਬਚਨ ਕਹਿਣ ਤੋਂ ਇਹਨੂੰ ਦਲਿੱਦਰ ਚਿੰਬੜ ਗਿਆ ਸੀ। ਜਿਸ ਵਕਤ ਕ੍ਰਿਸ਼ਨ ਭਗਵਾਨ ਜੀ ਨੇ ਦੁਆਰਕਾ ਵਸਾਈ ਹੈ ਮੱਥਾ ਵਿੱਚੋਂ ਆ ਕੇ, ਉਸ ਵੇਲੇ ਇਹਦੇ ਘਰ ਵਾਲੀ ਜਿਹੜੀ ਬ੍ਰਾਹਮਣੀ ਸੀ, ਸੁਦਾਮੇ ਦੇ ਘਰ ਵਾਲੀ ਲਾਗੂ ਹੋਈ ਬ੍ਰਾਹਮਣੀ ਜਗਦੀਸ਼ ਦਲਿੱਦਰ ਦੁਆਏ। ਕਹਿੰਦੇ ਕ੍ਰਿਸ਼ਨ ਭਗਵਾਨ ਨੇ ਦੁਆਰਕਾ ਉਗਰ ਸੈਨ ਨੂੰ ਬਣਾ ਕੇ ਦਿੱਤੀ ਹੈ ਸੋਨੇ ਦੀ, ਚੱਲ ਉਹਨਾਂ ਦੇ ਪਾਸ ਚੱਲ ਕੇ ਕੋਈ ਦਲਿੱਦਰ ਗਵਾ। ਇਹ ਕਹਿਣ ਲੱਗਾ ਕੋਈ ਦਿਓ ਤਾਂ ਪੱਲੇ। ਉਸ ਵੇਲੇ ਸੁਪਾਰੀ ਹੋਵੇ ਕਿ ਜਾ ਕੇ ਮੈਂ ਭੇਟਾ ਕਰਦੇ ਹਾਂ। ਚੌਲ ਸਨ ਲੈ ਕੇ ਉਹ ਫਟੇ ਹੋਏ ਜਾਮੇ ਚ ਬੰਨ ਕੇ ਸੁਦਾਮਾ ਤੁਰ ਪਿਆ। ਪਹੁੰਚਿਆ ਨਗਰ ਦੁਆਰਕਾ, ਸਿੰਘ ਦੁਆਰ ਖਲੋਤਾ ਆਏ। ਜਦੋਂ ਦਰਵਾਜ਼ੇ ਚ ਆ ਕੇ ਖੜਿਆ, ਉਸ ਵੇਲੇ ਕ੍ਰਿਸ਼ਨ ਭਗਵਾਨ ਜੀ ਛੱਡ ਸਿੰਘਾਸਨ ਹਰ ਜੀ ਆਏ। ਪਹਿਲੇ ਲੈ ਪ੍ਰਦਖਣਾ, ਪੈਰੀ ਪੈ ਲੈ ਗੱਲ ਆਏ, ਪਹਿਲਾਂ ਪ੍ਰਕੰਮਿਆਂ ਕੀਤੀਆਂ, ਗੁਰ ਭਾਈ ਪੁਣੇ ਦਾ ਪ੍ਰੇਮ ਦਿਖਾਇਆ, ਤੇ ਫਿਰ ਮੱਥਾ ਟੇਕਿਆ ਤੇ ਕੰਠ ਦੇ ਨਾਲ ਸੁਦਾਮੇ ਨੂੰ ਲਾ ਲਿਆ। ਸੁਦਾਮੇ ਨੂੰ ਲਿਜਾ ਕੇ ਸਿੰਘਾਸਨ ਤੇ ਬਿਠਾ ਦਿੱਤਾ। ਬਿਠਾ ਕੇ ਪੁੱਛਦੇ ਆਓ ਕਿਸ ਪ੍ਰਕਾਰ ਆਏ ਹੋ? ਇਹ ਮੰਗ ਨਹੀਂ ਸਕਿਆ ਉਸ ਵੇਲੇ ਸੁਦਾਮਾ। ਅੰਤਰਜਾਮੀ ਨੇ ਇਹਦੀ ਦਿਲ ਦੀ ਵਾਹ ਜਾਣ ਕਰਕੇ ਭਾਵਨਾ ਸਵੇਰੇ ਦੇ ਮਗਰ ਸੁਦਾਮਾਪੁਰੀ ਦੇ ਬਣਾ ਦਿੱਤੇ ਤੇ ਚਾਰੇ ਪਦਾਰਥ ਸੰਕੋਚ ਨਾ ਦੇਖ ਕੇ ਇਸ ਪ੍ਰਕਾਰ ਸ਼ਾਹ ਸਿੰਘ ਜੀ ਬ੍ਰਾਹਮਣ ਸੁਦਾਮੇ ਦਾ ਦਲਿੱਦਰ ਪੰਡਾਲਤ ਪੰਜ
ਦਾਲਤ ਪੰਜ ਸੁਦਾਮੇ ਮਿਲੇ।
ਸੁਦਾਮਾ ਇਸ ਵਕਤ ਜਾ ਕੇ ਮਿਲੇ ਸੁਦਾਮੇ ਨੂੰ, ਮਹਾਰਾਜ ਭਗਵਾਨ ਕ੍ਰਿਸ਼ਨ ਜੀ ਮਿਲੇ, ਇਹਦਾ ਦਲਿੱਦਰ ਸਾਡਾ ਸਾਰਾ ਭੰਗ ਤਾਂ ਮੇਟ ਦਿੱਤਾ ਸੀ, ਚਾਰ ਪਦਾਰਥ ਸੁਖ ਚ ਸੰਕੋਚ ਨਾਲ ਦੱਸਿਆ ਨੀ, ਇਹਨੂੰ ਵੀ ਤੈਨੂੰ ਦੇਖਦੇ ਆ ਤੇ ਸਵੇਰੇ ਦੇ ਮੰਦਰ ਬਣਾ ਦਿੱਤੇ ਸੀ, ਚਾਰੇ ਪਦਾਰਥ ਇਸ ਤਰ੍ਹਾਂ ਪਹੁੰਚਾ ਦਿੱਤੇ।
ਭਗਤੀ ਭਾਏ ਤਰੇ,
ਇਸ ਤੋਂ ਭਗਤੀ ਦੀ ਭਾਵਨਾ ਕਰਕੇ ਜੋ ਜੋ ਮਹਾਰਾਜ ਦੀ ਸ਼ਰਨ ਪਿਆ ਸਭ ਕਰਦੇ ਹਨ ਚੋਹਾਂ ਯੁੱਗਾਂ ਵਿੱਚ।
ਭਗਤ ਵਛਲ ਹਰ ਨਾਮ ਕਿਰਤਾਰਥ,
ਭਗਤਾਂ ਦੇ ਨਾਲ ਵਛਲ ਪਿਆਰ ਕਰਨ ਵਾਲਾ ਹੈ, ਹਰੀ ਅਕਾਲ ਪੁਰਖ ਦਾ ਨਾਮ ਕਿਰਤਾਰਥ ਕਲਿਆਣ ਕਰਨ ਵਾਲਾ ਹੈ, ਨਿਹਾਲ ਕਰਨ ਵਾਲਾ ਹੈ।
ਗੁਰਮੁਖ ਕਿਰਪਾ ਕਰੇ,
ਗੁਰਾਂ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਮੁਖੀ ਗੁਰੂ ਹੈ ਕੁੱਲ ਸੰਸਾਰ ਦੇ ਅੰਦਰ, ਉਹਨਾਂ ਦੁਆਰਾ ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਕਰਦਾ ਹੈ ਉਹ ਗੁਰਮੁਖ ਅਧਿਕਾਰੀ ਹੈ, ਉਹਨਾਂ ਦੇ ਮਹਾਰਾਜ ਕਿਰਪਾ ਕਰਕੇ ਮੇਲ ਲੈਂਦਾ ਹੈ।
ਮੇਰੇ ਮਨ ਨਾਮ ਜਪਤ ਉਧਰੇ,
ਮੇਰੇ ਮਨਾਂ ਮਹਾਰਾਜ ਦਾ ਨਾਮ ਜਪ ਕਰਕੇ ਬੇਅੰਤ ਉਧਰ ਗਏ ਹਨ, ਮੁਕਤ ਹੋ ਗਏ ਹਨ।
ਧਰੂ ਪ੍ਰਹਿਲਾਦ ਬਿਦਰ ਦਾਸੀ ਸੁੱਤ,
ਧਰੂ ਭਗਤ ਨੂੰ ਕੌਣ ਭੁੱਲਿਆ ਹੋਇਆ, ਪੰਜ ਵਰਗ ਅਨਾਸ਼ ਤੋਂ ਮੁਬਾਰਕ ਹਰ ਸਿਮਰਤ ਅਮਰ ਅਕਾਰ, ਧਰੂ ਭਗਤ ਦੇ ਤਾਈ ਜਿਸ ਪ੍ਰਕਾਰ ਧਰੂ ਅਜਿਹਾ ਘਰ ਆਇਆ ਕਰ ਪਿਆ ਤੇ ਉਹ ਪੁੱਛਣ ਲੀਤਾ, ਪਿਆਰ ਕਰਕੇ ਕੁਰਤੀਦਾਰ ਨੂੰ ਪੁੱਛੜ ਕੇ ਲੈ ਲਿਆ, ਪਤਾਨ ਬਾਦ ਆਵੇ ਨੇ ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਇਹਦੀ ਮਤੇਈ ਨੂੰ ਗੁੱਸਾ ਕੀਤਾ ਕਿ ਅੱਜ ਤੂੰ ਰਾਜੇ ਦੀ ਗੋਦੀ ਚ ਬਹਿਨਾ ਹੈ, ਕੱਲ ਨੂੰ ਰਾਜ ਦਾ ਹੱਕ ਕਰੇਗਾ, ਇਸ ਕਰਕੇ ਜੇ ਤੂੰ ਰਾਜ ਦਾ ਮਾਲਕ ਬਣਨਾ ਹੈ ਤਾਂ ਤਪ ਕਰਕੇ ਸਰੀਰ ਛੱਡ ਕੇ ਮੇਰੇ ਪੇਟ ਸਾਰੇ ਪੈਦਾ ਹੋ ਤੇ ਫਿਰ ਰਾਜ ਦਾ ਮਾਲਕ ਬਣ ਸਕੇਗਾ। ਇਸ ਪ੍ਰਕਾਰ ਜੋ ਨਿਰਾਦਰੀ ਕੀਤੀ ਇਹਦੀ ਮਤੇਈ ਨੇ, ਉਸੇ ਗਿੱਡੋ ਲਿੰਕਾ ਮਾਂ ਪੁੱਛੇ ਤੂੰ ਸਮਾਣੀ ਹੈ ਕਿ ਸਰੀਕਾ, ਡਿੱਡੋ ਡਸਕਾਰੇ ਲੈਂਦਾ ਹੋਇਆ ਹੋ ਕੇ ਲੈਂਦਾ ਹੋਇਆ ਆ ਕੇ ਮਾਂ ਨੂੰ ਪੁੱਛਦਾ ਕਿ ਮਾਤਾ ਤੂੰ ਪਟਵਾਣੀ ਹੈ ਕਿ ਸਰੀਕਾ ਬੋਲੀ ਹੈ। ਸੁਣ ਕੇ ਮਾਤਾ ਨੂੰ ਕਿਹਾ ਸਾਵਾਣੀ ਹਾਂ, ਜਨਮ ਦੀ ਨਾਮ ਨਾ ਭਗਤੀ ਕਰਨ ਲੀਤਾ ਹੈ ਪੁੱਤਰ, ਮੈਂ ਹੈ ਤਾਂ ਪਟਵਾਣੀ, ਜਦੋਂ ਦਾ ਤੂੰ ਜਨਮਿਆ ਉਦੋਂ ਵੀ ਪਟਵਾਣੀ ਹੈ, ਪਰ ਮਾਤਾ ਦਾ ਮੈਂ ਨਾਮ ਨਹੀਂ ਜਪਿਆ, ਇਹ ਨਿਸਕਾਮ ਕਰਮ ਨਹੀਂ ਕੀਤੇ, ਭਗਤੀ ਕੀਰਤਨ ਭਗਤ ਨੂੰ ਦ੍ਰਿੜ ਨਹੀਂ ਕੀਤਾ, ਇਸ ਕਰਕੇ ਮੈਂ ਕਰਮਾਂ ਤੋਂ ਹੀਵੀ ਹੋ ਰਹੀ ਹਾਂ, ਅੱਜ ਗੋਲੀਆਂ ਤੋਂ ਵੀ ਨੀਵੀ ਹੋ ਰਹੀ ਹਾਂ। ਇਸ ਪ੍ਰਕਾਰ ਫਿਰ ਕਹਿਣ ਲੱਗਾ ਮਾਤਾ ਮੈਨੂੰ ਇਹ ਉਪਦੇਸ਼ ਦੇ, ਜਿੱਥੇ ਕੋਈ ਦਾਦੇ ਆਦਿਕ ਸ਼ੰਭੂ ਮੁਨ ਆਦਿਕ ਵੀ ਜਿੱਥੇ ਪਹੁੰਚੇ ਉਸ ਪਦਵੀ ਨੂੰ ਮੈਂ ਪਹੁੰਚਣਾ ਚਾਹੁੰਦਾ ਹਾਂ। ਮਾਤਾ ਮਾਸਟਰੀ ਹੁੰਦੀ ਹੈ ਪਹਿਲਾਂ ਬੱਚਿਆਂ ਦੇ ਪੜ੍ਹਾਉਣ ਵਾਸਤੇ, ਇਸ ਕਰਕੇ ਮਾਂ ਧਰੂ ਜੀ ਨੇ ਕਿਹਾ ਪਰਮੇਸ਼ ਪੁੱਤਰ ਪਰਮੇਸ਼ਰ ਆਰਾਧੀਏ ਜਿੱਦੂ ਹੋਈਏ ਪੰਤ ਪੁਨੀਤਾ, ਪਰਮੇਸ਼ਰ ਦੀ ਆਰਾਧਨਾ ਕਰ ਜਿਸ ਕਰਕੇ ਪਾਪੀ ਵੀ ਪਵਿੱਤਰ ਹੋ ਜਾਂਦੇ ਹੈ। ਉਸ ਵੇਲੇ ਸਾਧ ਸੰਗਤ ਜੀ ਧਰਮੂ ਜੀ ਨੇ ਜਾ ਕੇ ਪਰਮੇਸ਼ੁਰ ਦਾ ਸਿਮਰਨ ਕੀਤਾ, ਨਾਰਦ ਮੁਨੀ ਉਪਦੇਸ਼ ਦਿਆ, ਨਾਮ ਨਿਧਾਨ ਉਹਦਾ ਸਪੀਤਾ, ਫਿਰ ਰਾਜੇ ਨੂੰ ਪਿੱਛੋਂ ਸੱਜਿਆ, ਕਹਿੰਦਾ ਰਾਜ ਮਹਿਲਾ, ਕਹਿੰਦਾ ਨਹੀਂ ਮੈਨੂੰ ਹੁਣ ਰਾਜ ਦੀ ਲੋੜ ਨਹੀਂ ਰਹੀ, ਅੰਤਰਯਾਮੀ ਪੰਜਾਂ ਮਹੀਨਿਆਂ ਨੂੰ ਦਰਸ਼ਨ ਦਿੱਤੇ, ਅਟਲ ਪਦਵੀ ਧੂਮ ਨੂੰ ਬਖਸ਼ੀ, 36,000 ਵਾਲਾ ਮੁਲਕ ਦਾ ਰਾਜ ਕੀਤਾ ਉਹਨੇ। ਇਸ ਪ੍ਰਕਾਰ ਭੀਸ਼ਮ ਪਿਤਾਮਾ ਜਿਹੜਾ ਪਹਿਲਾ ਪੁੱਤਰ ਸੀ ਸੰਤ ਨੂੰ ਦਾ, ਉਸਨੇ ਉਪਦੇਸ਼ ਦਿੰਦਾ ਸੀ, ਕਿਸੇ ਨੇ ਸ਼ੰਕਾ ਕੀਤੀ ਕਿ ਤੁਹਾਡੀ ਮਾਤਾ ਹੈ ਜਿਹੜੀ ਇਹ ਵਿਚਾਰ ਹੈ ਇਹ ਪੁਰਖ, ਤੇ ਉਸ ਵੇਲੇ ਜਦੋਂ ਜਾ ਕੇ ਇਹਨਾਂ ਨੂੰ ਸੁਣਿਆ ਤੇ ਉਹ ਹੇ ਮਾਤਾ ਕਹਿ ਕੇ ਉਪਦੇਸ਼ ਦੇਵੇ, ਸੁਣ ਕੇ ਹੈਰਾਨ ਹੋ ਗਏ, ਕਹਿਣ ਲੱਗੇ ਜੀ ਮੈਂ ਅਸੀਂ ਪਾਪ ਕੀਤਾ, ਐਵੇਂ ਹੋਇਆ ਦੋਸ਼ ਥੋੜੇ ਜੇ ਰੁਕਿਆ, ਇਹਦਾ ਕੀ? ਜੋਤਸ਼ੀਆਂ ਨੂੰ ਪੁੱਛਿਆ, ਉਹਨਾਂ ਨੇ ਕਿਹਾ ਵੀ ਸੁੱਕੇ ਪੇਪਰ ਚ ਪੈ ਕੇ ਸੜ ਜਾਣਾ ਚਾਹੀਦਾ। ਇਸੇ ਪ੍ਰਕਾਰ ਉਹਨਾਂ ਨੇ ਕੀਤਾ। ਉਸ ਵੇਲੇ ਜਿਹੜੇ ਕਾਂਸੀ ਵਾਲੇ ਰਾਜੇ ਦੀਆਂ ਪੁੱਤਰੀਆਂ ਸੀ ਉਹ ਵਿਧਵਾ ਹੋ ਗਈਆਂ, ਤੇ ਜਿਹੜੀ ਯੋਜਨ ਕੰਧਾਰੀ ਸੀ ਇਸਦੀ ਮਾਤਾ ਵਿਆਸ ਦੀ, ਉਸ ਨੇ ਕਿਹਾ ਹੇ ਪੁੱਤਰ ਇਹ ਤੇਰੀਆਂ ਭਰਜਾਈਆਂ ਇਹਨਾਂ ਨੂੰ ਸੰਤਾਨ ਪੈਦਾ ਕਰ। ਵਿਆਸ ਰਿਸ਼ੀ ਨੇ ਕਿਹਾ ਕਿ ਮੈਂ ਸੰਤਾਨ ਨਹੀਂ ਪੈਦਾ ਕਰਨੀ, ਮੇਰੇ ਘਰ ਵਿੱਚ ਸੁੱਖ ਦਿਓ ਪੁੱਤਰ ਹੈਗਾ, ਮੈਂ ਤਪ ਦੇ ਬਲ ਦੇ ਨਾਲ ਉਹਨੂੰ ਸੰਤਾਨ ਪੈਦਾ ਕਰ ਦਿਆਂਗਾ। ਉਸ ਵੇਲੇ ਜਿਹੜੀਆਂ ਸਨ ਸਭ ਸੰਗਤ ਜੀ ਰਾਣੀਆਂ ਆਈਆਂ, ਉਹ ਇੱਕ ਤਾਂ ਅੱਖਾਂ ਮੀਚ ਕਹਿ ਜੋ ਰਾਸ਼ਟਰ ਇੰਨਾ ਜੰਮਿਆ ਅੱਖਾਂ ਮੀਚਣੇ ਕਰਕੇ, ਦੂਸਰੀ ਪਾਂਡੋ ਮਲਕੇ ਆਈ ਉਸਦੇ ਅੰਦਰ ਪੰਡੂ ਰਾਜਾ ਪੈਦਾ ਹੋਇਆ, ਤੀਜੀ ਦਾਸੀ ਹਸਦੀ ਖੇਲਦੀ ਲੰਘ ਗਈ ਉਹਦੇ ਪੇਟ ਵਿੱਚੋਂ ਬਿਦਰ ਰਾਜਾ ਬਿਦਰ ਭਗਤ ਪੈਦਾ ਹੋਇਆ ਸੀ। ਇਸ ਪ੍ਰਕਾਰ
ਬਿਦਰ ਦਾਸੀ ਸੁੱਤ
ਬਿਦਰ ਜਿਹੜਾ ਸੀ ਇਹ ਦਾਸੀ ਦਾ ਪੁੱਤਰ ਸੀ, ਇਹ ਦਾਸੀ ਦਾ ਪੁੱਤਰ ਸੀ, ਇਹ ਵੀ ਨਾਲ ਹੀ ਰਾਣੀਆਂ ਦੇ ਕਾਂਸੀ ਵਾਲੇ ਰਾਜੇ ਦੀਆਂ ਪੁੱਤਰੀਆਂ ਦੇ ਨਾਲ ਹੀ ਦਾਸੀ ਆਈ ਸੀ, ਉਹਦੇ ਚੋਂ ਇਹ ਦਾਸੀ ਦਾ ਪੁੱਤਰ ਬਿਦਰ ਭਗਤ ਹੋਇਆ ਸੀ। ਇਸ ਦੀ ਮਹਾਰਾਜ ਸਾਹਿਬ ਜੀ ਨੇ ਕ੍ਰਿਸ਼ਨ ਭਗਵਾਨ ਜੀ ਨੇ ਝੁੱਗੀ ਜਾ ਬੁਲਾਇਆ, ਸਭਨਾ ਦੇ ਜੀ ਅੰਦਰ ਧੋਖਾ, ਜਦੋਂ ਰਾਜੀਨਾਮਾ ਪਾਂਡਵਾਂ ਦਾ ਕਰਾਉਣ ਗਏ ਸੀ ਉਸ ਵੇਲੇ ਹੰਕਾਰ ਕੀਤਾ ਦੁਰਯੋਧਨ ਨੇ ਵੀ, ਜੇ ਉੱਠ ਖੜੋ ਤਾਂ ਕ੍ਰਿਸ਼ਨ ਜੀ ਅੱਗੇ ਤਾਂ ਕਹਿਣਗੇ ਗਵਾਲਿਆਂ ਦੇ ਘਰ ਹੀ ਪਲਿਆ ਹੋਇਆ, ਮੈਂ ਇਹਦਾ ਆਦਰ ਕਿਉਂ ਕੀਤਾ, ਜੇ ਨਾ ਉੱਠਿਆ ਕ੍ਰਿਸ਼ਨ ਜੀ ਨਾਰਾਜ਼ ਹੋ ਜਾਣਗੇ। ਇਸ ਖਿਆਲ ਨਾਲ ਹੱਥ ਵੀ ਖਾਨੇ ਪਹਿਲਾਂ ਚਲਿਆ ਗਿਆ, ਹਸਤੀ ਦੇਖ ਭਰਨੇ ਰਾਜਨ ਕਵਨ ਤੁਮਾਰੇ ਆਵੇ, ਐਸੋ ਭਾਵ ਬਿਦਰ ਕੋ ਦੇਖੋ ਗਰੀਬ ਮੋਏ ਭਾਵ ਹੈ, ਹਸਤੀ ਦੇਖ ਭਰਨ ਤੇ ਭੁੱਲਿਆ, ਸ੍ਰੀ ਭਗਵਾਨ ਨੇ ਜਾਣਿਆ ਅੰਤਰਜਾਮੀ ਨੇ ਜਾਣਿਆ, ਤੁਮਰੋ ਦੂਰ ਬਿਦਰ ਕੋ ਪਾਨੋ ਅੰਮ੍ਰਿਤ ਕਰਮੈ ਮਾਨਿਆ। ਇਸ ਪ੍ਰਕਾਰ ਸਾਧ ਸੰਗਤ ਜੀ ਖੀਰ ਸਮਾਨ ਸਾਧ ਮੈਂ ਪਾਇਆ ਗੁਰਦਾਸ ਨਾਰਾਇਣ ਬਿਹਾਨੀ, ਕਬੀਰ ਕੋ ਸੌਮੀ ਅੰਤ ਮਨੋਦੀ ਜਾਤ ਮੈਂ ਕਾਹੂ ਕੀ ਮਾਨੀ। ਉਹ ਜਾਤ ਪਾਤ ਦੀ ਲਿਹਾਜ਼ ਨਹੀਂ ਰੱਖਦਾ ਜਿਹਦੇ ਅੰਦਰ ਭਾਵ ਭਗਤ ਵੇਖ ਰਿਹਾ ਹੈ, ਗੋਬਿੰਦ ਭਾਵ ਭਗਤ ਦਾ ਭੁੱਖਾ, ਭਾਵ ਜਿਵੇਂ ਹੈ ਬਿਦਲ ਦੇ ਹੋਰ ਹੀ ਦੇ ਚਿਤਚਾਲ ਮੈਂ ਚੁੱਖਾ, ਇਉਂ ਬਿਦਲ ਦੇ ਤਾਈ ਨਿਹਾਲ ਕੀਤਾ ਸੀ। ਬਿਦਲ ਦੇ ਘਰ ਵਿੱਚ ਪਰਮੇਸ਼ੁਰ ਦੀ ਚਰਚਾ ਲਾਰਤਾ ਭਗਤੀ ਕਰਦੇ ਰਹੇ, ਬਿਦਲ ਭਗਤ ਨੂੰ ਚੇਤਾ ਭੁੱਲ ਗਿਆ ਸੀ ਲੂਣ ਪਾਉਣ ਦਾ, ਲੂਣਾ ਸਾਗ ਖੀਰ ਉਹਨੂੰ ਖਾਧਾ, ਬਿਦਲ ਦੇ ਘਰ ਵਾਲੀ ਭਗਤ ਨੇ ਮੈਂ ਕੇਲੇ ਛਕਾਉਣ ਲੱਗੀ ਨੀ, ਛਿੱਲਾਂ ਹੀ ਛਕਾਤੀਆਂ, ਗੁੱਦਾ ਪਰੇ ਸਿੱਟੀ ਗਈ, ਭਗਤੀ ਚ ਮਸਤ ਹੋਏ, ਜਾਣ ਕੇ ਕ੍ਰਿਸ਼ਨ ਜੀ ਪ੍ਰਸੰਨ ਹੋਏ ਸਨ। ਇਸ ਪ੍ਰਕਾਰ ਇਹਨਾਂ ਭਗਤਾਂ ਨੂੰ ਦੁਆਪਰ ਚ ਨਿਹਾਲ ਕੀਤਾ। ਇਸੇ ਪ੍ਰਕਾਰ ਦਾਸੀ ਦਾ ਪੁੱਤਰ ਜਿਹੜਾ ਨਾਰਦ ਮੁਨੀ ਪਹਿਲੇ ਜਨਮ ਚ ਦਾਸੀ ਦਾ ਪੁੱਤਰ ਸੀ, ਇਹ ਦਾਸੀ ਦਾ ਪੁੱਤਰ ਹੋਇਆ, ਭਗਤੀ ਕਰਦਾ ਸੀ, ਸੰਤਾਂ ਦੀ ਸੰਗਤ ਚ ਰਿਹਾ ਕਰੇ, ਸੰਤ ਮਹਾਤਮਾ ਨੇ ਕਿਹਾ ਵੀ ਜਿੰਨਾ ਚਿਰ ਤੇਰੀ ਮਾਤਾ ਜੀ ਹੁੰਦੀ ਉਹਦੀ ਵੀ ਸੇਵਾ ਕਰ ਤੇ ਫਿਰ ਤੈਨੂੰ ਸੰਗਤ ਦੇ ਨਾਲ ਲਾਵਾਂਗੇ। ਇਹਨੂੰ ਬਚਨ ਮੰਨ ਕੇ ਮਾਤਾ ਦੀ ਸੇਵਾ ਕੀਤੀ, ਪਰ ਭਾਵਨਾ ਇਹ ਮੇਰੀ ਮਾਂ ਮਰ ਜੇ, ਮੇਰੀ ਮਾਂ ਮਰ ਜੇ। ਇੱਕ ਸਾਲ ਵਿੱਚ ਇਹਦੀ ਦਾਸੀ ਦੇ ਪੁੱਤਰ ਦੀ ਮਾਂ ਮਰ ਗਈ, ਉਸ ਵੇਲੇ ਸੰਤਾਂ ਦੀ ਸੰਗਤ ਕਰਕੇ ਕਹਿਣ ਲੱਗੇ ਕਿ ਤੂੰ ਭਈ ਕੀ ਭਾਵਨਾ ਕਰਦਾ ਜੀ, ਕਿ ਸਾਰਿਆਂ ਨੂੰ ਬ੍ਰਹਮਾ ਵੱਡਾ, ਮੈਂ ਉਹਦਾ ਪੁੱਤਰ ਹੋਵਾਂ। ਕਿ ਉਹ ਨਾਰਦ ਮੁਨੀ ਪਿਛਲੇ ਜਨਮ ਦਾਸੀ ਦਾ ਪੁੱਤਰ ਸੀ, ਕਿ ਉਹ ਸੰਤਾਂ ਦੀ ਸੰਗਤ ਕਰਕੇ ਫਿਰ ਬ੍ਰਹਮਾ ਦਾ ਪੁੱਤਰ ਹੋਇਆ ਸੀ, ਕਿਉਂ ਦਾਸੀ ਦਾ ਪੁੱਤਰ ਨਾਰਦ ਮੁਨੀ ਵੀ ਸੀ ਪਹਿਲਾਂ।
ਗੁਰਮੁਖ ਨਾਮ ਤਰੇ,
ਜਿਹਨਾਂ ਜਿਹਨਾਂ ਨੇ ਗੁਰਮੁਖ ਬਣ ਕੇ ਨਾਮ ਜਪਿਆ ਉਹ ਸਾਰੇ ਮਹਾਰਾਜ ਕਹਿੰਦੇ ਹਨ ਤਰ ਗਏ ਹਨ।
ਰਹਾਉ ਕਲਯੁਗ ਨਾਮ ਪ੍ਰਧਾਨ ਪਦਾਰਥ,
ਇਹ ਭਾਈ ਕਲਯੁਗ ਦਾ ਪ੍ਰਧਾਨ ਮੁਖੀ ਪਰਮੇਸ਼ੁਰ ਦਾ ਨਾਮ ਰੂਪੀ ਪਦਾਰਥ ਹੈ।
ਭਗਤ ਜਨਾ ਉਧਰੇ,
ਜਿਹਨਾਂ ਜਿਹਨਾਂ ਭਗਤਾਂ ਜਿਹਨਾਂ ਨੇ ਕਮਾਈ ਕੀਤੀ ਹੈ ਉਧਰ ਗਏ, ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਹਨ।
ਨਾਮਾ ਜੈ ਦਿਓ ਕਬੀਰ ਤਰਲੋਚਨ,
ਜਿਹਨਾਂ ਨਾਮ ਦੇਵ ਜੀ ਨਾਮਾ ਮਾਸੀਆਂ ਦੇ ਘਰ ਵਿੱਚ ਜਿਹਨਾਂ ਤੋਂ ਇਹਨਾਂ ਦੀ ਦਰਜੀਆਂ ਦੀ ਜਾਤ ਚੱਲੀ ਹੈ ਨਾਮਦੇਵ ਕਰਕੇ, ਨਾਮਦੇਵ ਜੀ ਜਿਹੜੇ ਸਨ ਹਿੰਦੀ ਜਾਤ ਮੇਰੀ ਜਾਤੋਂ ਰਾਇਆ ਸੀਪੇ ਕੇ ਜਨਮ ਕਾਹੇ ਕੋ ਆਇਆ
ਜੈ ਦੇਵ
ਨਾਮਾ ਜੈ ਦੇਵ ਭਗਤ ਜੈ ਦੇਵ ਜੀ ਬ੍ਰਾਹਮਣ ਸਨਗੇ ਇਹ ਪਰਮੇਸ਼ੁਰ ਦੀ ਭਗਤੀ ਕਰਕੇ ਜੈ ਦੇਵ ਤੇ ਆਗੇ ਉਹ ਦੇਵ ਹੰਕਾਰ ਛੱਡ ਕੇ ਪਰਮੇਸ਼ੁਰ ਦੀ ਭਗਤੀ ਇਸ ਨੇ ਕੀਤੀ ਸੀ
ਕਬੀਰ ਤਰਲੋਚਨ
ਕਬੀਰ ਸਾਹਿਬ ਜੀ ਜਿਨਾਹਾਂ ਦੇ ਘਰ ਜੰਮੇ ਹੋਏ ਸਨ ਇਸ ਪ੍ਰਕਾਰ ਭਗਤੀ ਕਰਕੇ ਜਾਪ ਜਲਾਹਾ ਕਿਆ ਕਰੇ ਹਿਰਦੇ ਵਸੇ ਗੋਪਾਲ ਕਬੀਰ ਰਮਈਆ ਕੰਠ ਵਿੱਚ ਚੁੱਕੇ ਸਰਬ ਜੰਜਾਲ ਭਗਤਾਂ ਦੀਆਂ ਭਗਤ ਮਾਲਾ ਚ ਬੜੀਆਂ ਬੜੀਆਂ ਸਾਖੀਆਂ ਹਨ ਜੈ ਦੇਵ ਜਿਵੇਂ ਹੰਕਾਰ ਛੱਡਿਆ ਸੀ ਜਿਸ ਪ੍ਰਕਾਰ ਪੀਪੇ ਰਾਜੇ ਦੇ ਮੁਰਸ਼ਦ ਬਣ ਕੇ ਇਹਨਾਂ ਨੂੰ ਉਪਦੇਸ਼ ਦਿੱਤਾ ਸੀ ਇਸ ਪ੍ਰਕਾਰ ਜੈ ਦੇਵ ਭਗਤ ਜੀ ਦੀਆਂ ਸਾਖੀਆਂ ਚੋਰਾਂ ਨੇ ਇਹਨਾਂ ਦੇ ਹੱਥ ਕੱਟ ਦਿੱਤੇ ਸਨ ਅਤੇ ਜਦੋਂ ਉਹ ਚੋਰ ਸਾਧ ਬਣ ਕੇ ਆਏ ਉਹਨਾਂ ਨੂੰ ਧੰਨ ਦਵਾਇਆ ਸੀ ਧੰਨ ਜਿਸ ਵਕਤ ਲੈ ਕੇ ਚੱਲੇ ਉਹ ਨੌਕਰਾਂ ਨੂੰ ਪੁੱਛਿਆ ਜੈਦੇਵ ਜੀ ਤੁਹਾਡੇ ਕੀ ਲੱਗਦੇ ਸੀ ਉਹਨਾਂ ਨੇ ਜਦੋਂ ਨਿੰਦਿਆ ਕੀਤੀ ਉਸੇ ਵੇਲੇ ਉਹ ਧਰਤੀ ਚ ਗਰਕ ਹੋ ਗਏ ਸੀ ਉਸ ਵੇਲੇ ਭਗਤ ਜੀ ਨੂੰ ਸੁਣਿਆ ਵੀ ਗਰਕ ਹੋ ਗਏ ਉਹ ਟੁੰਡ ਮਰੇ ਤੇ ਫਿਰ ਹੱਥ ਸੁਰਜੀਤ ਹੋ ਗਏ ਸੀ ਕਿਉਂ ਜੈਦੇਵ ਜੀ ਹੰਕਾਰ ਤੋਂ ਰਹਿਤ ਸਨ ਹਾਂਜੀ
ਕਬੀਰ ਤਰਲੋਚਨ
ਕਬੀਰ ਸਾਹਿਬ ਜੀ ਦਾ ਜੱਗ ਸੰਪੂਰਨ ਕੀਤਾ ਤਰਲੋਚਨ ਭਗਤ ਦੇ 13 ਮਹੀਨੇ ਮਹਾਰਾਜ ਸਾਹਿਬ ਆ ਕੇ ਗੋਲੇ ਬਣ ਕੇ ਰਹੇ ਸੇਵਾ ਕਰਦੇ ਰਹੇ
ਸਭ ਦੁੱਖ ਗਏ ਚਮੜੇ
ਚਿੰਬੜੇ ਚਮਿਆਰਾਂ ਦਾ ਮੁੰਡਾ ਜਿਹੜਾ ਸੀ ਜਿਹਦੇ ਹੱਥ ਚਿੰਬੜੇ ਹੀ ਰਹਿੰਦੇ ਸੀ ਚੰਮ ਵਿੱਚ ਹੱਥ ਵਿੱਚ ਤਸਮੇ ਜੇ ਮੇਚ ਲੈਣ ਲਾ ਕੇ ਜੋੜਿਆਂ ਦੇ ਤਲੇ ਪਕੜੀ ਰੱਖਦਾ ਸੀ ਉਹ ਕੌਣ ਰਵਿਦਾਸ ਉਹਦੇ ਵੀ ਸਾਰੇ ਦੋਸ਼ ਚਲੇ ਗਏ
ਗੁਰਮੁਖ ਨਾਮ ਲੱਗੇ ਸੇ ਉਧਰੇ
ਜਿਹੜੇ ਗੁਰਮੁਖ ਬਣ ਕੇ ਭਾਈ ਮਹਾਰਾਜ ਦੇ ਨਾਮ ਚ ਲੱਗੇ ਹੈ ਉਹ ਸਾਰੇ ਉਧਰ ਗਏ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ
ਸਭ ਕਿਲਵਿਖ ਪਾਪ ਟਰੇ
ਉਹਨਾਂ ਦੇ ਕਿਲਵਿਖ ਚਾਰ ਪ੍ਰਕਾਰ ਦੇ ਪਾਪ ਵੀ ਤੇ ਸਾਰੇ ਸ਼ਰਾਬ ਪੀਣੀ ਚੋਰੀ ਆਦਿਕ ਸਭ ਟਲ ਗਏ ਉਹਨਾਂ ਦੇ ਨਿਵਰਤ ਹੋ ਗਏ
ਜੋ ਜੋ ਨਾਮ ਜਪੈ ਅਪਰਾਧੀ
ਜਿਹੜੇ ਗੁਨਾਹਗਾਰ ਹੋ ਕੇ ਵੀ ਵਾਲਮੀਕ ਆਦਿਕਾਂ ਜਿਵੇਂ ਨਾਮ ਜਪਿਆ ਨਾਮ ਜਪਦੇ ਹਨ
ਸਭ ਤਿਨਕੇ ਦੋਖ ਪਰ ਹਰੇ
ਉਹਨਾਂ ਦੇ ਸਾਰੇ ਦੋਸ਼ ਮਾਰਨ ਪਰਹਰਨ ਕਰਦੇ ਦੂਰ ਕਰ ਦਿੱਤੇ ਮੇੜ ਦਿੱਤੇ ਹਨ
ਬੇਸਵਾ ਰਵਤ ਅਜਾ ਮਲ
ਉਧਰੇ
ਜੋ ਜੋ ਨਾਮ ਜਪੈ ਅਪਰਾਧੀ
ਜਿਹੜਾ ਜਿਹੜਾ ਗੁਨਾਹਗਾਰ ਹੋ ਕੇ ਵੀ ਨਾਮ ਜਪਦਾ ਹੈ
ਸਭ ਤਿਨਕੇ ਦੋਖ ਪਰ ਹਰੇ
ਉਹਨਾਂ ਦੇ ਦੋਖ ਜਿਹੜੇ ਪਰਹਰਨ ਕਰਨ ਵਾਲੇ ਤਿਆਗਣੇ ਯੋਗ ਸੀ ਉਹ ਵੀ ਸਾਰੇ ਦੂਰ ਕਰਤੇ ਉਹਨਾਂ ਨੂੰ ਵੀ ਮੁਕਤ ਕਰ ਦਿੱਤਾ
ਬੇਸਵਾ ਰਵਤ ਅਜਾ ਮਲ ਉਧਰੇ
ਬੇਸਵਾ ਜਿਹੜਾ ਅਜਾ ਮਲ ਪਤ ਅਜਾ ਮਲ ਹੋ ਕੇ ਜਾਏ ਤਲਾਬ ਤਣੀ ਦੇ ਰਿਹਾ ਗੁਰ ਤੇ ਬੇਮੁਖ ਹੋ ਕੇ ਪਾਪ ਕਮਾਵੇ ਦੁਰਮਲ ਦਹਿਆ ਛਿਪਤ ਜਾਏ ਵੇਸਵਾ ਪਾਪਾਂ ਦੇ ਫਲ ਇੱਛੇ ਲਹਿਆ ਪੁੱਤਰ ਪੰਨਾ ਸਤਵਾਂ ਨਾਮ ਧਰਨੂ ਚੇਤੋਂ ਮਹਿਆ ਗੁਰੂ ਦੁਆਰੇ ਹੋ ਕੇ ਗੁਰਮੁਖ ਨਾਮ ਨਰਾਇਣ ਕਹਿਆ ਨਾਮ ਗਏ ਜੰਬੀਰਾ ਟਹਿਆ ਇਸ ਪ੍ਰਕਾਰ ਸਾਧ ਸੰਗਤ ਜੀ ਅਜਾ ਮਲ ਨੇ ਅੰਤ ਵੇਲੇ ਪਰਮੇਸ਼ਰ ਦਾ ਨਾਮ ਪੁੱਤਰ ਦੇ ਬਹਾਨੇ ਜਮਾਂ ਤੋਂ ਡਰਦੇ ਨੂੰ ਜਪਿਆ ਸੀ ਅਜਾ ਮਲ ਉਧਰਿਆ ਕਹਿ ਇੱਕ ਵਾਰ ਇਸ ਪ੍ਰਕਾਰ ਉਧਰ ਗਿਆ
ਮੁਖ ਬੋਲੇ ਨਾਰਾਇਣ ਨਰ ਹਰੇ
ਜਦੋਂ ਮੁਖੋਂ ਬੋਲਣਾ ਕੀਤਾ ਨਾਰਾਇਣ ਨਹੀਂ ਹੈ ਵਿਦਿਆ ਰੂਪੀ ਰਾਤ ਜਿਸ ਵਿੱਚ ਨਰਾਂ ਨੂੰ ਹਰੇ ਕਰਨ ਵਾਲਾ ਨਰਸਿੰਘ ਆਦਿ ਰੂਪਾਂ ਨੂੰ ਧਾਰਨ ਵਾਲਾ ਹੈ
ਨਾਮ ਜਪਤ ਉਗਰ ਸੈਨ ਗਤ ਪਾਈ
ਜਦੋਂ ਨਾਮ ਜਪ ਕਰਕੇ ਉਗਰ ਸੈਨ ਕੈਦ ਕਰ ਲਿਆ ਸੀ ਕੰਸ ਨੇ ਆਪਦੇ ਪਿਓ ਨੂੰ ਕ੍ਰਿਸ਼ਨ ਭਗਵਾਨ ਜੀ ਵੀ ਜੇਲ੍ਹ ਵਿੱਚ ਹੀ ਜਨਮ ਧਾਰਿਆ ਸੀ ਇਹਨਾਂ ਨੇ ਇਸ ਪ੍ਰਕਾਰ ਜਿਸ ਵੇਲੇ ਕੰਸ ਦੇ ਤਾਂ ਕ੍ਰਿਸ਼ਨ ਭਗਵਾਨ ਨੇ ਮਾਰਿਆ ਹੈ ਉਗਰਸੈਨ ਨੂੰ ਜੇਲ੍ਹ ਵਿੱਚੋਂ ਕੱਢ ਕੇ ਦੁਆਰਕਾ ਦੇ ਰਾਜ ਦੇ ਉੱਤੇ ਗੱਦੀ ਤੇ ਬਿਠਾਇਆ ਆਪ ਨੇ ਰਾਜ ਸਾਂਭਿਆ ਕਿਉਂ ਨਾਮ ਨੂੰ ਜਪਣੇ ਕਰਕੇ ਨਾਨਾ ਜੋ ਕ੍ਰਿਸ਼ਨ ਭਗਵਾਨ ਦਾ ਉਗਰਸੈਨ ਸੀ ਉਸ ਨੂੰ ਵੀ ਗਤ ਮੁਕਤੀ ਪਾ ਲਈ
ਤੋੜ ਬੰਧਨ ਮੁਕਤ ਕਰੇ
ਕੈਦ ਤੋਂ ਤੋੜ ਕੇ ਮੁਕਤ ਕਰ ਦਿੱਤੇ ਛੁਡਾ ਦਿੱਤਾ ਸੀ ਇਵੇਂ ਹੰਗਤਾ ਮੰਤਾ ਦੇ ਬੰਧਨ ਤੋੜ ਕੇ ਮਹਾਰਾਜ ਸਾਨੂੰ ਮੁਕਤ ਕਰ ਦਿੱਤੇ
ਜਨ ਕਾਓ ਆਪ ਅਨੁਗ੍ਰਹ ਕੀਆ
ਜਿਹੜੇ ਮਹਾਰਾਜ ਦੇ ਜਨ ਬਣੇ ਉਹਨਾਂ ਦੇ ਉੱਤੇ ਆਪ ਅਨੁਗ੍ਰਹ ਕਿਰਪਾ ਲਿਖਤੀ ਕੀਤੀ ਹੈ ਵਾਹਿਗੁਰੂ ਨੇ
ਹਰ ਅੰਗੀਕਾਰ ਕਰੇ
ਹਰੀ ਨੇ ਉਹਨਾਂ ਨੂੰ ਅੰਗੀਕਾਰ ਗ੍ਰਹਿਣ ਕੀਤਾ ਆਪਣੇ ਬਣਾ ਕੇ ਪੱਖ ਕੀਤਾ ਵਾਹਿਗੁਰੂ ਨੇ ਉਹਨਾਂ ਦਾ
ਸੇਵਕ ਪੈਜ ਰੱਖਿਆ ਮੇਰਾ ਗੋਬਿੰਦ
ਜਿਹੜੇ ਗੋਬਿੰਦ ਅਕਾਲ ਪੁਰਖ ਦਾ ਇਹ ਸੁਭਾਅ ਹੈ ਆਪਦੇ ਸੇਵਕਾਂ ਦੀ ਪੈਜ ਪ੍ਰਤੱਗਿਆ ਰੱਖਦਾ ਹੈ ਜੋ ਪਰਮ ਕਰ ਲੈਂਦੇ ਉਹ ਪੂਰਾ ਕਰ ਦਿੰਦਾ
ਸ਼ਰਨ ਪਰੇ ਉਧਰੇ
ਜਿਹੜੇ ਜਿਹੜੇ ਮਹਾਰਾਜ ਸਾਹਿਬ ਦੀ ਸ਼ਰਨ ਪਏ ਹੈ ਉਹ ਸੰਸਾਰ ਤੋਂ ਉਧਰ ਕੇ ਮੁਕਤ ਹੋ ਗਏ ਹਨ।
ਜਨ ਨਾਨਕ ਹਰ ਕਿਰਪਾ ਧਾਰੀ
ਸਾਹਿਬ ਜੀ ਕਹਿੰਦੇ ਹਰੀ ਨੇ ਕਿਰਪਾ ਦ੍ਰਿਸ਼ਟੀ ਕੀਤੀ, ਥੋੜਾ ਜਿਹਾ ਇਹਦੇ ਚ ਭੇਦ ਸਮਝਣਾ ਸਾਧ ਸੰਗਤ ਜੀ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਹੈ ਜਿਹੜੇ ਪਾਪੀਆਂ ਦਾ ਉਧਾਰ ਕੀਤਾ ਹੈ, ਇਹਨਾਂ ਨੂੰ ਪਾਪ ਛੱਡੇ ਹੈ ਤਾਂ ਇਹਨਾਂ ਦਾ ਉਧਾਰ ਹੋਇਆ ਹੈ। ਜਿਸ ਪ੍ਰਕਾਰ ਭਾਈ ਸਾਹਿਬ ਕਹਿੰਦੇ ਹਨ ਜੇਕਰ ਗੁਜ਼ਰੀ ਪੂਤਨਾ ਦਿਓ ਪੀ ਆਵਣ ਕੰਮ ਨਾ ਚੰਗਾ। ਜੇ ਕੋਈ ਕਹੇ ਕਿ ਪੂਤਨਾ ਦਾ ਉਧਾਰ ਹੋ ਗਿਆ, ਬਾਲ ਘਾਤ ਨੇ ਕਵਟੇ ਭਰੀ, ਇਸ ਪ੍ਰਕਾਰ ਜਿਹੜੀ ਬਾਲਿਕਾ ਨੂੰ ਨਾਸ਼ ਕਰਨ ਵਾਲੀ ਸੀ, ਹਰ ਹਰ ਕਰਤ ਪੂਜਨਾ ਕਰੀ, ਜੇ ਪੂਜਨਾ ਹਰ ਹਰ ਕਰਕੇ ਕਰ ਵੀ ਗਈ ਤਾਂ ਭਾਈ ਨਿਆਣੇ ਨੂੰ ਜਹਿਰ ਦੇ ਕੇ ਮਾਰਨਾ ਚੰਗਾ ਤਾਂ ਨਹੀਂ, ਇਸ ਗੱਲ ਤੋਂ ਹਟਣਾ ਚਾਹੀਦਾ। ਗੁਰਮਤ ਦੇ ਵਿੱਚ ਇਹ ਅਸੂਲ ਹੈ ਜਿਹੜਾ ਆਦਮੀ ਪਾਪ ਛੱਡੇ ਗੁਰਮਤ ਨੂੰ ਧਾਰਨ ਕਰੇ ਉਹਨੂੰ ਗੁਰੂ ਸਾਹਿਬ ਮੁਕਤ ਕਰਦੇ ਹੈ। ਜੇਕਰ ਉਧਰੀ ਪੂਤਨਾ ਬਿਓ ਪੀ ਆਵਣ ਕੰਮ ਨੇ ਚੰਗਾ, ਗਣਕਾ ਉਧਰੀ ਆਖੀਏ ਪਰ ਕਰ ਜਾ ਨਾ ਲਈਏ ਪੰਗਾ। ਜੇ ਗਣਕਾ ਉਧਰ ਗਈ ਤੇ ਗਣਕਾ ਵਾਲਾ ਪੇਸ਼ਾ ਨਹੀਂ ਕਰਨਾ ਚਾਹੀਦਾ, ਪ੍ਰਾਏ ਘਰਾਂ ਜਾ ਕੇ ਪੰਗਾ ਕਲੰਕ ਨਹੀਂ ਖੱਟਣਾ ਚਾਹੀਦਾ, ਕਲੰਕ ਤੋਂ ਬਚ ਕੇ ਰਹਿਣਾ ਚਾਹੀਦਾ। ਵੱਧ ਕੁਦਰੇ ਆਖੀਏ ਜੀ ਹਾਂ ਮਾਰਨਾ ਫਾਹੀਏ ਚੰਗਾ। ਜੇ ਵੱਧ ਕੁਦਰ ਗਿਆ ਤੇ ਜਾਨਵਰ ਨੂੰ ਮਾਰ ਕੇ ਕੰਧਾਂ ਨਾਲ ਫਸਾ ਕੇ ਮਾਰਨਾ ਨਹੀਂ ਚਾਹੀਦਾ। ਇਸ ਕਰਕੇ ਭਾਈ ਲੋਹਾ ਕੰਚਨ ਜਿਹੜਾ ਹੈ ਸੋਨਾ ਤੇ ਲੋਹਾ ਇੱਕੋ ਜਿਹੇ ਮੁੱਲ ਦੇ ਨਹੀਂ ਹੁੰਦੇ। ਜਿਸ ਵਕਤ ਸਾਧ ਸੰਗਤ ਜੀ ਮੁੱਲ ਪਵੇਗਾ ਜੀਵਨ ਦਾ, ਜਿਹਨਾਂ ਨਾਮ ਜਪਿਆ ਉਹ ਭਾਵੇਂ ਮੁਕਤ ਜ਼ਰੂਰ ਹੋ ਗਏ ਹੈ, ਕਲਿਆਣ ਹੋ ਗਈ ਹੈ, ਪਰ ਕਰਮਾਂ ਦਾ ਹਿਸਾਬ ਜਦੋਂ ਹੋਵੇਗਾ ਉਹਦੇ ਅਨੁਸਾਰ ਸਾਧ ਸੰਗਤ ਜੀ ਭਾਵੇਂ ਬੇੜੀ ਤੇ ਚੜ੍ਹ ਕੇ ਲੋਹਾ ਤੇ ਸੋਨਾ ਦੋਵੇਂ ਪਾਰ ਦਰਿਆ ਤੋਂ ਹੋ ਜਾਂਦੇ ਹੈ, ਪਰ ਸੋਨੇ ਦਾ ਮੁੱਲ ਸੋਨੇ ਨੂੰ ਪਾਉਣਾ, ਲੋਹੇ ਦਾ ਮੁੱਲ ਲੋਹੇ ਨੂੰ ਪਾਉਣਾ, ਕਿਉਂ ਜਿਹਨਾਂ ਦਾ ਜੀਵਨ ਸਾਰਾ ਚੰਗਾ ਹੈ ਉਹਨਾਂ ਦਾ ਚੰਗਾ ਹੀ ਮੁੱਲ ਪਵੇਗਾ, ਜਿਹਨਾਂ ਦਾ ਭੈੜਾ ਜੀਵਨ ਹੈ ਉਹਨਾਂ ਦਾ ਮੁੱਲ ਹਜੇ ਕਰਨਾ ਅਨੁਸਾਰ ਪਵੇਗਾ। ਇਸ ਕਰਕੇ ਗੁਰਮਤ ਦੁਆਰਾ ਔਗਣ ਸਾਰੇ ਛੱਡ ਕੇ ਗੁਰਮਤ ਧਾਰਨੀ ਚਾਹੀਦੀ ਹੈ, ਔਗਣਾਂ ਵਿੱਚ ਨਹੀਂ ਕੁਸਲ ਵਿੱਚ ਨਹੀਂ ਪਏ ਰਹਿਣਾ ਚਾਹੀਦਾ। ਇਹ ਤੋਂ ਉਲਟਾ ਅਰਥ ਨਹੀਂ ਸਮਝਣਾ ਕਿ ਗਣਕਾ ਉਧਰ ਗਈ ਅਸੀਂ ਵੀ ਗਣਕਾ ਵਾਲੇ ਕੰਮ ਕਰਦੇ ਤੇ ਉਦੋਂ ਜਾਵਾਂਗੇ, ਇਹ ਗੁਰੂ ਸਾਹਿਬ ਦਾ ਮਤ ਹੈ। ਗੁਰਮਤ ਨੂੰ ਛੱਡਣਾ ਹੈ, ਗੁਰਮਤ ਨੂੰ ਧਾਰ ਕੇ ਨਿਹਾਲ ਹੋਣਾ ਹੈ।
ਸੇਵਕ ਪੈਜ ਰੱਖੇ ਮੇਰਾ ਗੋਬਿੰਦ, ਸੇਵਕ ਪੈਜ ਰੱਖੇ ਮੇਰਾ ਗੋਬਿੰਦ,
ਸੇਵਕਾਂ ਦੀ ਪੈਜ ਰੱਖਣ ਵਾਲਾ ਹੈ ਮੇਰਾ ਗੋਬਿੰਦ ਪਰਮੇਸ਼ਰ। ਪੈਜ ਪ੍ਰਤੱਗਿਆ ਜੋ ਕਰ ਲੈਂਦੇ ਪਰਣ ਕਰ ਲੈਂਦੇ ਹੈ,
ਸਰਨ ਪਰੇ ਉਧਰੇ,
ਮਹਾਰਾਜ ਦੀ ਮਨਮਾਣੀ ਸੀਧ ਕਰਕੇ ਸ਼ਰਨ ਪਏ ਉਧਰ ਗਏ ਹਨ।
ਜਨ ਨਾਨਕ ਹਰ ਕਿਰਪਾ ਧਾਰੀ
ਸਾਹਿਬ ਜੀ ਕਹਿੰਦੇ ਜਨਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਕੀਤੀ ਹੈ,
ਹੁਣ ਧਰਿਓ ਨਾਮ ਹਰੇ,
ਹਿਰਦੇ ਚ ਧਰਿਓ ਧਾਰਨ ਕੀਤਾ ਹਰੀ ਅਕਾਲ ਪੁਰਖ ਦੇ ਨਾਮ ਦੇ ਤਾਈ।
ਸੇਵਕ ਪੈਜ ਰੱਖੇ ਮੇਰਾ ਗੋਬਿੰਦ, ਸਰਨ ਪਰੇ ਉਧਰੇ, ਜਨ ਨਾਨਕ ਹਰ ਕਿਰਪਾ ਧਾਰੀ ਉਰ ਧਰਿਓ ਨਾਮ ਹਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।